ਸਤਿਸਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ
ਵਿਸਾਲ
ਕਰੋ ਤਰਾ ਤਰ
ਪੁਨ ਪੁਨ ਸੀਸ
ਵਾਹਿਗੁਰੂ
ਪੁਨ ਪੁਨ ਸੀਸ
ਬੰਦੋ ਬਾਰ
ਬਾਰ ਜਗਦੀ
ਏਕੰਕਾਰ ਸਤਿਗੁਰੂ ਤੇਰੇ ਪ੍ਰਸਾਦ
ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ
ਸੋਏ
ਵਾਹਿਗੁਰੂ ਜੀ ਕੀ ਫਤਿਹ
ਬਿਘਨ ਬਿਨਾਸ਼ਨ ਸੋਏ ਗੁਰ ਕਰਕੇ ਬਸ ਤੈ ਕੀਤਕ ਦਿਵਸ ਬਿਤਾਏ ਪਏ ਤਿਆਰ ਆਗੇ ਚਲਨ ਮਿਲੇ ਮੰਜ ਸਮਦਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਹੀਣ ਭਰਮ ਚੋਟਾ ਖਾਵੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਧਾਮ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਪਾਵਨ ਦਰਬਾਰ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਅੰਦਰ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਜੁੜ ਬੈਠੇ ਔਰ ਸਤਿਗੁਰੂ ਗਰੀਬ ਨਵਾਜ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਲੜੀਵਾਰ ਕਥਾ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਸੋ ਕਲਗੀਧਰ ਜੀ ਨੇ ਜੋ ਆਪਣੇ ਪੂਰਵ ਜਨਮ ਦੀ ਕਥਾ ਵਿਚਿੱਤਰ ਨਾਟਕ ਵਿਚ ਲਿਖੀ ਹੈ ਉਹਦਾ ਵਿਸਥਾਰ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ ਕਿ ਦੁਸ਼ਟ ਦਮਨ ਦੇ ਰੂਪ ਵਿਚ ਹੇਮਕੁੰਟ ਪਰਬਤ ਤੇ ਬੜੀ ਭਾਰੀ ਤਪੱਸਿਆ ਕੀਤੀ ਤਪੱਸਿਆ ਕਰਦਿਆਂ ਤਪ ਕਰਦਿਆਂ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ ਗਏ ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਮਾਤਾ ਗੁਜਰੀ ਜੀ ਅਰਾਧਨਾ ਕਰ ਰਹੇ ਨੇ ਕਿ ਅਕਾਲ ਪੁਰਖ ਜੀ ਆਪ ਜੀ ਦੀ ਅੰਸ਼ ਵਾਲਾ ਪੁੱਤਰ ਸਾਡੇ ਗ੍ਰਹਿ ਵਿਖੇ ਅਵਤਾਰ ਧਾਰਨ ਕਰਕੇ ਆਵੇ ਤੇ ਉਧਰ ਮਾਤ ਲੋਕ ਦੀ ਧਰਤੀ ਦੇ ਉੱਤੇ ਜੋ ਯਮਨ ਧਰਮ ਅਤਿਆਚਾਰ ਕਰ ਰਿਹਾ ਜ਼ੁਲਮ ਕਰ ਰਿਹਾ ਉਸ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਖਾਲਸੇ ਪੰਥ ਦੀ ਲੋੜ ਹੈ ਉਸ ਖਾਲਸੇ ਪੰਥ ਦੀ ਸਾਜਣਾ ਕਰਨ ਵਾਸਤੇ ਦੁਸ਼ਟ ਦਮਨ ਜੀ ਨੂੰ ਕਲਗੀਧਰ ਦਾ ਅਵਤਾਰ ਧਾਰਨ ਕਰਨ ਲਈ ਅਕਾਲ ਪੁਰਖ ਨੇ ਆਗਿਆ ਕੀਤੀ ਹੈ ਤੋ ਹੇਮਕੁੰਡ ਸਾਹਿਬ ਪਰਬਤ ਤੋਂ ਜਿੰਨੇ ਹੋਰ ਵੀ ਤਪਸਵੀ ਸਨ ਜੋ ਦੁਸ਼ਟ ਦਮਨ ਜੀ ਦੇ ਸ਼ਿਸ਼ ਹਨ ਉਹਨਾਂ ਸਾਰਿਆਂ ਨੂੰ ਆਗਿਆ ਕੀਤੀ ਕਿ ਤੁਸੀਂ ਵੀ ਜਾਓ ਮਾਤ ਲੋਕ ਦੀ ਧਰਤੀ ਦੇ ਵੱਖੋ ਵੱਖਰੇ ਹਿੱਸਿਆਂ ਵਿਚ ਜਾ ਕੇ ਜਨਮ ਧਾਰੋ ਔਰ ਦਸਵੇਂ ਜਾਮੇ ਵਿਚ ਜਦੋਂ ਅਸੀਂ ਵਿਚਰਾਂਗੇ ਤੁਸੀਂ ਸਾਡੇ ਨਾਲ ਖਾਲਸੇ ਪੰਥ ਚ ਸ਼ਾਮਲ ਹੋ ਕੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰਨਾ ਇਹ ਤੁਹਾਡੀ ਤਪੱਸਿਆ ਦਾ ਫਲ ਹੈ ਛੱਤਰੀ ਧਰਮ ਨੂੰ ਪਾਲਣਾ ਕਰਮਯੁੱਧ ਕਰਦਿਆਂ ਜਦੋਂ ਜੰਗ ਦੇ ਮੈਦਾਨ ਵਿਚ ਸ਼ਹੀਦੀ ਪਾਓਗੇ ਤੇ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਵਿਚ ਭੇਦ ਹੋ ਜਾਓਗੇ ਭੋਗ ਤੇ ਮੋਖ ਦੋਵੇਂ ਤੁਹਾਡੇ ਹੱਥਾਂ ਵਿਚ ਹੋਣਗੇ ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਤ੍ਰਿਵੇਣੀ ਪਹੁੰਚੇ ਨੇ ਇੱਥੇ ਆਰਾਧਨਾ ਕੀਤੀ ਅਕਾਲ ਪੁਰਖ ਪਰਮੇਸ਼ਰ ਦੇ 6 ਮਹੀਨਿਆਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਰਹੇ ਤੋ ਅਕਾਲ ਪੁਰਖ ਪਰਮੇਸ਼ਰ ਨੇ ਅਰਦਾਸ ਸੁਣੀ تو کلگیدر پاتشاہ جی مہاراج جی دے شریر دا پرکاش ماتا گوجری جی دے ادھر وچ ہویا. مہاراج کلگیدر جی آپ لکھ دے نے کہیں پرکاش ہمارا پیا. اوتھے ستگرو گرو تیگ بہادر صاحب جی دے گرہ وکھے ماتا گوجری جی دے ادھر وچ گرو کلگیدر پاتشاہ جی مہاراج جی دے شریر دا پرکاش ہویا ہے. سارے پاسے ودائیاں وجیاں نے. ماتا نانکی جی دے من چ بڑی خوشی ہے کہ میں اپنے پوترے نو کھڑاواں گی. جو میرے پتی دیو سری گرو ہرگوبند صاحب نے بچن کہے سن کہ تواڈے گھر بڑا تجسبی تے تپسوی پوترا جنم لوے گا, او بچن ہن پورے ہو رہے نے. اڑیک دی ہے ماتا نانکی کدوں سولی کڑی آوے, کدوں سلکھنی کڑی آوے جدو میں اپنا پوترا اپنے گود وچ کھڑاواں تے اودے متھا چوماں. میں اس دن تو بلہار, اس دن تو قربان. ماتا نانکی جی دے من چ اسی طرح دا چاؤ ہے. ادھر دھن گرو تیگ بہادر صاحب جی مہاراج اس نگر تو الہ آباد تو اگے نو چالے پا رہے نے, کانشی ول جا رہے نے. پورب دشا وچ بہت سارے سکھ بیٹھے نے جڑے ارادھنا کر رہے نے گرو تیگ بہادر صاحب دے درشنا دی, جنہاں دے من چ کانکھا ہے. سب دے من چ چاہنا ہے سانو نویں پاتشاہ دے درشن ہون, انہاں ساریاں دیاں بھاوناواں کامناواں پورن کرن واسطے. تو غریب نواز پاتشاہ جی مہاراج جی پریاگ تو چل رہے نے. آؤ سربن کریے دھن گرو تیگ بہادر صاحب نویں پاتشاہ جی مہاراج دے پاون چرنا دا دھیان اپنے ہردیاں چ دھارن کردے ہوئے آخیے جی ستنام
شری واہے گرو صاحب جیو,
ستنام شری
واہے گرو صاحب جیو. دویرا شری گر کر کے واسطہ کیتک دیوس بتائے.
تانا شری گرو تیگ بہادر صاحب سچے پاتشاہ جی مہاراج جی نے اسی طرح ہی پریاگ راج تیرت تے یعنی کہ الہ آباد وچ تربینی دے کنڈے تے کچھ سما کچھ دن مہاراج جی نے بتیت کیتے ہن.
پئے تیار آگے چل ملے منج سمندائے,
ایتھے رہ کے کچھ سما ایتھے رہ کے ستگرو سچے پاتشاہ جی تیار ہوئے اتھوں اگے چلن واسطے. جدوں ستگرو جی چلے تے بہت سارے منوکھ آ کے ستگراں نوں ملدے ہن.
کیو پئی سب تے رخصت ہوئے گڑ چالے,
جنے منوکھ سکھ سیوک آ کے ستگراں نوں ملدے نے انہاں ساریاں نوں مل کے انہاں تو رخصت ہو کے دھن گرو تیگ بہادر صاحب جی مہاراج جی اتھوں چل رہے ہن.
واہن انک سجائے بسالے,
انک پرکار دے جڑے واہن نے ستگرو سچے پاتشاہ جی دے نال, او سارے واہن بڑی پلی پرکار نال سجائے ہوئے نے. گڑبیلاں ہن, رتھاں ہن, کوڑے ہن, ہاتھی بھی ہن. او سارے واہن بڑے سونے ٹنگ نال سچجے ٹنگ دے نال سجائے ہوئے. پالکیاں بڑیاں سندر نے نال جا رہیاں, او پالکیاں بھی بڑے سندر ٹنگ نال سجائیاں. اتے شمیانے پائے ہوئے, زری دار بستر پائے ہوئے جڑے چمک دے ہن.
سنگ فقیرن کو سمدائے,
فقیران دا بڑا سمدائے نال, بڑے سادھو فقیر مست سادھو جڑے سانو ستگراں دے نال سن. بڑے فقیر کسے نے پگوے گیرو رنگ دے کپڑے پائے ہوئے نے, کئیاں نے تیڑ لنگوٹ کسے ہوئے نے, تے سریراں تے سوا ملی ہوئی پسم ملی ہوئی ہے. سراں دے اتے انہاں دے جٹاواں دے جوڑے ہن. ਇਦਾਂ ਦੇ ਜਿਹੜੇ ਬਹੁਤ ਸਾਰੇ ਫਕੀਰ ਸਾਧੂ ਨੇ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਾ ਰਹੇ ਹਨ.
ਕਿਥਕ ਤੁਰੰਗਨ ਪਰ ਪਟ ਜਾਏ,
ਇੱਥੇ ਸਾਧੂਆਂ ਦਾ ਫਕੀਰਾਂ ਦਾ ਬੜਾ ਵੱਡਾ ਟੋਲਾ ਨਾਲ, ਉੱਥੇ ਮਹਾਰਾਜ ਜੀ ਦੇ ਜਿਹੜੇ ਸੂਰਮੇ ਸੁਪਟ ਨੇ ਸ਼ਸਤਰਧਾਰੀ ਉਹ ਵੀ ਨਾਲ ਨੇ, ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ. ਜਿਨ੍ਹਾਂ ਨੇ ਆਪਣੇ ਗਾਤਰੇ ਸ਼ਸਤਰ ਧਾਰਨ ਕੀਤੇ ਹੋਏ ਸ਼ਸਤਰਧਾਰੀ ਨੇ ਉਹ ਘੋੜਿਆਂ ਤੇ ਸਵਾਰ ਹੋ ਕੇ ਨਾਲ ਜਾ ਰਹੇ ਨੇ.
ਸੇਵਕਾ ਡੋਰੇ ਸਿਆਂਦਰ ਜਾਤ,
ਪਾਲਕੀਆਂ ਜਾ ਰਹੀਆਂ ਨੇ, ਡੋਲੇ ਜਾ ਰਹੇ ਨੇ, ਰਥਾਂ ਜਾ ਰਹੀਆਂ ਹਨ, بڑے سونے ڈنگ نالے رتھاں پالکیاں سجائیاں ہوئیاں نے
تج پریا کو گم نے پرات
ایداں صبح سویرے ہی دن چڑھدیاں ہی धन गुरु तेग बहादुर साहब जी महाराज प्रयागराज तीर्थ नु तज के त्याग के इथो अगे नु चल पए ने पूर्व दिशा वल मुख करके चल पए ने
थोड़े कोसन डेरा करै सनै सनै आगे चल परै
ज्यादा पेंडा नहीं तय कर दे थोड़े को पेंडा तय कर दे ने ते डेरा कर लेंगे थोड़े को सी डेरा कर दे थोड़ा को पेंडा तय कर दे ते डेरा कर लेंदे ने ਏਦਾਂ ਸਨੇ ਸਨੇ ਸਹਿਜੇ ਸਹਿਜੇ ਡੇਰਾ ਕਰਦਿਆਂ ਪੜਾ ਕਰਦਿਆਂ ਰਸਤੇ ਵਿਚ ਮਜਲ ਕਰਦਿਆਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੁਰੇ ਜਾ ਰਹੇ ਨੇ
ਇਸ ਪ੍ਰਕਾਰ ਗਮਨਤ ਗੁਰ ਪੂਰੇ
ਪੂਰੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੋ ਪੂਰਨ ਹਨ ਕਿਸੇ ਵੀ ਪੱਖ ਦੀ ਕਮੀ ਨਹੀਂ ਹੈ ਹਰ ਪੱਖ ਤੋਂ ਪੂਰਨ ਹਨ ऐसे पूरे सतगुरु सच्चे पातशाह जी महाराज
जिसके गुण गण पावन रूरे
इना अंदर बहुत सारे गुण ने एक गुण नहीं श्री गुरु तेग बहादुर साहब गुणा दे समुंदर ने खालसा जी बेअंत गुणा दे मालक ने गुरबाणी दी पंक्ति धन गुरु तेग बहादुर साहब जी महाराज जी दे उत्ते पूर्ण तौर ते लागू हुंदी है ਜਦੋਂ ਅਸੀਂ ਭਾਵਨਾ ਨਾਲੇ ਕਹੀਏ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਸਤਿਗੁਰੂ ਜੀ ਗੁਣਾਂ ਦੇ ਖਜ਼ਾਨੇ ਹਨ ਸਮੂਹ ਗੁਣਾਂ ਦੇ ਖਜ਼ਾਨੇ ਹਨ ਤੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਵਿਚ ਸਾਰੇ ਗੁਣ ਨੇ ਇਸ ਤਰ੍ਹਾਂ ਤੁਰਦੇ ਜਾ ਰਹੇ ਨੇ ਸਹਿਜੇ ਸਹਿਜੇ ਚਲਦੇ ਜਾ ਰਹੇ ਨੇ
ਕਾਸ਼ੀ ਪੁਰੀ ਪਹੁੰਚੇ ਜਾਏ
ਚਲਦਿਆਂ ਚਲਦਿਆਂ ਮਹਾਰਾਜ ਜੀ ਜੋ ਭਾਰਤ ਖੰਡ ਦੀ ਬੜੀ ਪਵਿੱਤਰ ਨਗਰੀ ਮੰਨੀ ਹੈ ਜਿਸ ਨੂੰ ਕਾਸ਼ੀ ਕਹਿੰਦੇ ਨੇ ਕਾਸ਼ੀ ਕਾਸ਼ੀ ਯਾਨੀ ਕਿ ਬਨਾਰਸ ਬਨਾਰਸ ਦੀ ਧਰਤੀ ਕਾਸ਼ੀ ਦੀ ਜਿਹੜੀ ਧਰਤੀ ਹੈ ਉਸ ਕਾਸ਼ੀ ਨਗਰ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ
ਤੇਰਾ ਕਰਿਓ ਏ ਰਿਸ਼ਭ ਛਾਏ
ਵਾਰਾਣਸੀ ਵੀ ਕਹਿੰਦੇ ਨੇ ਬਨਾਰਸ ਵੀ ਕਹਿੰਦੇ ਨੇ ਕਾਸ਼ੀ ਵੀ ਕਹਿੰਦੇ ਨੇ ਕਈ ਨਾਂ ਇਸ ਨਗਰੀ ਦੇ ਸ਼ਿਵਪੁਰੀ ਵੀ ਕਹਿੰਦੇ ਹਨ ਸ਼ਿਵ ਨਗਰੀ ਵੀ ਕਹਿੰਦੇ ਹਨ ਤੋ ਐਸੇ ਨਗਰ ਕਾਸ਼ੀ ਵਿਚ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਤੇ ਇੱਥੇ ਸਤਿਗੁਰਾਂ ਨੇ ਸ਼ੁਭ ਥਾਂ ਵੇਖ ਕੇ ਭਲਾ ਥਾਂ ਵੇਖ ਕੇ ਕਿਉਂਕਿ ਗੰਗਾ ਵਗਦੀ ਹੈ ਲਾਗਿਓ ਗੰਗਾ ਦੇ ਕੰਢੇ ਤੇ ਭਲਾ ਸਥਾਨ ਵੇਖ ਕੇ ਸਤਿਗੁਰਾਂ ਨੇ ਡੇਰਾ ਕੀਤਾ ਹੈ
ਜਬ ਹੀ ਸੰਗਤ ਕੋ ਤੁਦੋਏ
ਕਾਸ਼ੀ ਵਿਚ ਸੰਗਤ ਬਹੁਤ ਸੀ ਸਿੱਖੀ ਸੇਵਕੀ ਬਹੁਤ ਸੀ ਕਿਉਂਕਿ ਕਾਸ਼ੀ ਵਿਚ ਗੁਰੂ ਨਾਨਕ ਸਾਹਿਬ ਦੇ ਵੀ ਚਰਨ ਪਏ ਨੇ ਫਿਰ ਕਾਸ਼ੀ ਵਿਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਪ੍ਰਚਾਰ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਗੁਰਤਾ ਗੱਦੀ ਤੇ ਸਨ ਉਦੋਂ ਭਾਈ ਗੁਰਦਾਸ ਜੀ ਨੂੰ ਕਾਸ਼ੀ ਭੇਜਿਆ ਸੀ ਕਿ ਤੁਸੀਂ ਉੱਥੇ ਜਾ ਕੇ ਪ੍ਰਚਾਰ ਕਰੋ ਉਥੋਂ ਦਾ ਜਿਹੜਾ ਰਾਜਾ ਸੀ ਉਹ ਵੀ ਭਾਈ ਗੁਰਦਾਸ ਜੀ ਦਾ ਬੜਾ ਸ਼ਰਧਾਲੂ ਸੀ ਤੋ ਇਸ ਕਰਕੇ ਸਿੱਖੀ ਬਹੁਤ ਜ਼ਿਆਦਾ ਪ੍ਰਫੁੱਲਤ ਸੀ ਹੁਣ ਜਿੱਥੇ ਭਾਈ ਗੁਰਦਾਸ ਜੀ ਵਰਗੇ ਪ੍ਰਚਾਰਕ ਜਾਣਗੇ ਤੇ ਸੁੱਤੇ ਸਿੱਧ ਸੁਭਾਵਕ ਸੀ ਉੱਥੇ ਗੁਰਸਿੱਖੀ ਦਾ ਪ੍ਰਚਾਰ ਵਧਣਾ ਫੁੱਲਣਾ ਹੀ ਸੀ ਤੋ ਭਾਈ ਸਾਹਿਬ ਦੇ ਬੂਟੇ ਲਾਏ ਹੋਏ ਸਨ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਸੀ ਕਾਸ਼ੀ ਵਿਚ ਬਹੁਤ ਸਾਰੇ ਸਿੱਖ ਸੇਵਕ ਰਹਿੰਦੇ ਸਨ ਜਦੋਂ ਉਨ੍ਹਾਂ ਨੇ ਸੁਣਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਆਏ ਹਨ ਸੁਣ ਕੇ ਸਾਰੇ ਸਿੱਖ ਉਮੜ ਉਮੜ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ
ਮਿਲੇ ਪਰਸਪਰ ਸਿੱਖ ਸਭ ਕੋਈ
ਬਹੁਤ ਸਾਰੇ ਸਿੱਖ ਆਪਸ ਵਿਚ ਮਿਲਦੇ ਨੇ ਇਕੱਠੇ ਹੁੰਦੇ ਹਨ
ਅਨਕੀ ਉਪਾਇਨ ਕੋ ਕਰ ਤਿਆਰੇ ਜਾਏ ਸੋ ਅਰਪੀ ਗੁਰੂ ਅਗਾਰੇ
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਇਕੱਠੀਆਂ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਚ ਲਿਆ ਕੇ ਪਿਟਾਵਾਂ ਅਰਪਣ ਕਰਦੇ ਹਨ ਬਹੁਤ ਸਾਰੀਆਂ ਸੋਹਣੀਆਂ ਸੁੰਦਰ ਪਿਟਾਵਾਂ ਨੇ ਉਹ ਪਿਟਾਵਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਕਾਸ਼ੀ ਦੇ ਸਿੱਖਾਂ ਨੇ ਭੇਟ ਕੀਤੀਆਂ ਨੇ
ਹੱਥ ਜੋੜ ਅਰਦਾਸ ਕਰਾਏ
ਹੱਥ ਜੋੜ ਕੇ ਫਿਰ ਸਤਿਗੁਰਾਂ ਦੇ ਚਰਨਾਂ ਵਿਚ ਆਪਣੀਆਂ ਅਰਦਾਸਾਂ ਕਰਾਉਂਦੇ ਨੇ ਜੋ ਜੋ ਭਾਵਨਾ ਕਾਮਨਾ ਕਿਸੇ ਸਿੱਖ ਦੀ ਆਪਣੀਆਂ ਕਾਮਨਾਵਾਂ ਦੀ ਪੂਰਤੀ ਦੀ ਅਰਦਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਕਰਾਉਂਦੇ ਹਨ
ਧਰੇ ਭਾਵਨਾ ਗੁਰ ਤੇ ਪਾਏ
ਔਰ ਜਿਹੜੀ ਜਿਹੜੀ ਭਾਵਨਾ ਸਤਿਗੁਰਾਂ ਤੇ ਧਾਰਨ ਕਰਕੇ ਆਏ ਨੇ ਉਹ ਭਾਵਨਾ ਸਤਿਗੁਰਾਂ ਕੋਲੋਂ ਪੂਰਨ ਹੁੰਦੀ ਹੈ जिहो जी भावना करके आउंदे ने ओह भावनावां सतगुरु जी पूरियां करदे हन।
मुखी मसंद आए पग परे ओ,
काशी विच मसंद भी रहिंदे सी जिहड़े सारी संगत दे नाल जुड़े हुए सन, ओह जिहड़े काशी दे मुखी मसंद ने ओ भी चल के आए ने, ओ भी महाराज जी दे चरणी पए हन।
सर्ब जितक समय आगे धरयो,
इन्हां मसंदां ने जिहड़ी संगत कोलों दसवंध दी माया इकट्ठी करके रखी हुई सी अपने कोल, जदों सतगुरु जी आए ते इन्हां ने ओह सारी माया लिया के सतगुरां दे पवित्र चरणां विच भेंट कीती है।
जीवन लाभ लयो गुर दर्शन,
सतगुरां दे दर्शन करके जीवन दा लाभ लिया। जिहड़ा असली लाहा है ਉਹ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਕੀਤਾ ਹੈ।
ਆਏ ਕਰੇ ਪਗ ਪੰਕਜ ਪਰਸਨ,
ਔਰ ਆ ਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਸਿੱਖ ਪਰਸਦੇ ਹਨ।
ਨਾਨਾ ਪੰਥ ਨੇ ਉਤਸ਼ਵ ਕਰੇ,
ਨਾਨਾ ਪ੍ਰਕਾਰ ਦੇ ਉਤਸ਼ਵ ਕਰਦੇ ਨੇ, ਸਮਾਗਮ ਬੜੇ ਸੋਹਣੇ ਕਰ ਰਹੇ ਨੇ, ਅਨੇਕ ਪ੍ਰਕਾਰ ਦੇ ਮੰਗਲਾਚਾਰ ਕੀਤੇ ਜਾ ਰਹੇ ਨੇ।
ਆਏ ਤਿਹਾਵਲ ਆਗੈ ਧਰੈ,
ਤਿਹਾਵਲ ਕੜਾ ਪ੍ਰਸ਼ਾਦ ਦੀ ਦੇਗ ਜਿਹਨੂੰ ਪੰਚਾਮ੍ਰਿਤ ਕਹਿੰਦੇ ਨੇ, ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ ਸਿੱਖ।
ਕਿਤਕ ਦਿਵਸ ਗੁਰ ਡੇਰਾ ਰੱਖਾ,
ਇਹਦਾ ਸਤਿਗੁਰਾਂ ਨੇ ਕਾਸ਼ੀ ਵਿਚ ਬਨਾਰਸ ਵਿਚ ਕਈ ਦਿਨ ਡੇਰਾ ਰੱਖੇ, ਕਈ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਾਸ਼ੀ ਵਿਚ ਰਹੇ ਨੇ।
ਰਾਖੇ ਸੰਗਤ ਕਰੇ ਬਲਾਖਾ,
ਬਹੁਤ ਸਾਰੀ ਸੰਗਤ ਸਤਿਗੁਰੂ ਜੀ ਜਾਣਾ ਚਾਹੁੰਦੇ ਨੇ ਪਰ ਸੰਗਤ ਬੜਾ ਪ੍ਰੇਮ ਕਰਦੀ, ਮਹਾਰਾਜ ਇਕ ਦਿਨ ਹੋਰ ਠਹਿਰ ਜਾਓ, ਏਦਾਂ ਇਕ ਦਿਨ ਕਰਕੇ ਮਹਾਰਾਜ ਇਕ ਦਿਨ ਹੋਰ ਠਹਿਰ ਜਾਓ, ਅਗਲੇ ਦਿਨ ਚੱਲਣ ਨੂੰ ਤਿਆਰ ਹੁੰਦੇ ਫਿਰ ਕਹਿੰਦੇ ਮਹਾਰਾਜ ਹੋਰ ਠਹਿਰ ਜਾਓ। ਏਦਾਂ ਸੰਗਤ ਦੀ ਅਭਿਲਾਖਾ ਵੇਖ ਕੇ ਸਤਿਗੁਰੂ ਜੀ ਕਈ ਦਿਨ ਕਾਸ਼ੀ ਵਿਚ ਰਹੇ।
ਸਿੱਖਣ ਮਨ ਬਾਚਤ ਬਰ ਜਾਚੇ,
ਸਿੱਖ ਆਏ ਨੇ ਨੇੜੇ ਤੇੜੇ ਦੇ ਨਗਰਾਂ ਦੇ ਵਿਚੋਂ ਵੀ, ਜਿਹੜੇ ਕਾਸ਼ੀ ਦੇ ਆਲੇ ਦੁਆਲੇ ਨਗਰ ਸਨ ਉਥੋਂ ਵੀ ਬੜੇ ਸਿੱਖ ਆਏ, ਉਨ੍ਹਾਂ ਨੇ ਜੋ ਜੋ ਮੰਗਿਆ ਆ ਕੇ ਸਤਿਗੁਰਾਂ ਕੋਲੋਂ ਉਹ ਕੁਝ ਉਨ੍ਹਾਂ ਨੂੰ ਪ੍ਰਾਪਤ ਹੋਇਆ। ਜੋ ਮੰਗਦਾ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਚੋਂ ਜੋ ਜੋ ਵੀ ਆ ਕੇ ਮੰਗਦੇ ਨੇ ਉਹ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ।
ਇੱਕ ਭਾਉ ਦੇ ਸਤਿਗੁਰ ਸੱਚੇ,
ਸਤਿਗੁਰੂ ਜੀ ਸਭ ਦੀ ਭਾਵਨਾ ਵੇਖ ਕੇ, ਸਭ ਦਾ ਪ੍ਰੇਮ ਵੇਖ ਕੇ, ਜੋ ਜੋ ਕੋਈ ਆ ਕੇ ਮੰਗਦਾ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ।
ਅਸੇ ਸੁਜਸ ਅਦੇਕ ਫਿਰ ਕਾਸ਼ੀ,
ਸਤਿਗੁਰਾਂ ਦਾ ਬੜਾ ਸੁਜਸ ਸਾਰੇ ਕਾਸ਼ੀ ਵਿਚ ਪਸਰਿਆ, ਸਾਰੇ ਕਾਸ਼ੀ ਵਿਚ ਸਤਿਗੁਰਾਂ ਦੀ ਬੜੀ ਭਾਰੀ ਮਹਿਮਾ ਪਸਰੀ ਹੈ।
ਮਿਲ ਮਿਲ ਨਾਲ ਜਿਤ ਕਿਸੇ ਪ੍ਰਕਾਸ਼ੀ,
ਇੱਥੇ ਵੀ ਲੋਕ ਇਕੱਠੇ ਹੁੰਦੇ ਨੇ, ਸਿੱਖ ਇਕੱਠੇ ਹੁੰਦੇ ਨੇ, ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਜਸ ਕਰਦੇ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਕਰਦੇ ਨੇ।
ਬਹੁ ਪੰਡਿਤ ਵਿਦਿਆ ਮੈਂ ਨਿਪੁੰਨ,
ਕਾਸ਼ੀ ਵਿਦਿਆ ਦੀ ਪੁਰੀ ਹੈ, ਬੜੇ ਬੜੇ ਵਿਦਿਆਵਾਨ ਲੋਕ ਕਾਸ਼ੀ ਵਿਚ ਰਹਿੰਦੇ ਨੇ, ਬੜੇ ਬੜੇ ਵਿਦਵਾਨ ਪੰਡਿਤ ਜਿਹੜੇ ਮਾਰਤੰਡ ਸਨ, ਚਾਰ ਵੇਦਾਂ ਦੇ, ਛੇ ਸ਼ਾਸਤਰਾਂ ਦੇ, 27 ਸਿਮਰਤੀਆਂ ਜਿਨ੍ਹਾਂ ਨੂੰ ਜ਼ੁਬਾਨੀ ਯਾਦ ਸਨ, ਏਦਾਂ ਬੜੇ ਬੜੇ ਮਾਰਤੰਡ ਵਿਦਵਾਨ ਜਿਹੜੇ ਨੇ ਉਹ ਕਾਸ਼ੀ ਵਿਚ ਰਹਿੰਦੇ ਨੇ, ਪੰਡਿਤ ਰਹਿੰਦੇ ਹਨ।
ਭਾਰਤ ਹੈ ਗੁਰ ਕੇ ਇਸ ਦਰਸ਼ਨ,
ਜਿਹੜੇ ਵਿਦਿਆਵਾਨ ਬੜੇ ਬੜੇ ਵਿਦਵਾਨ ਪੰਡਿਤ ਨੇ ਜਦੋਂ ਸਤਿਗੁਰੂ ਜੀ ਬਾਰੇ ਸੁਣਦੇ ਨੇ ਤੇ ਸੁਣ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਉਂਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਆਉਂਦੇ ਹਨ।
ਸੰਨਿਆਸੀ ਬੋ ਤਪੀ ਦਿਗੰਬਰ,
ਬੜੇ ਬੜੇ ਸੰਨਿਆਸੀ ਤਪਸਵੀ, ਕਿਉਂਕਿ ਕਾਸ਼ੀ ਵਿਚ ਭਾਂਤ ਭਾਂਤ ਦੇ ਲੋਕ ਨੇ, ਭਾਂਤ ਭਾਂਤ ਦੀ ਤਪੱਸਿਆ ਕਰਨ ਵਾਲੇ ਲੋਕ ਨੇ, ਬੜੇ ਬੜੇ ਸੰਨਿਆਸੀ ਤਪਸਵੀ ਤੇ ਜਿਹੜੇ ਦਿਗੰਬਰ ਉਹ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੇ ਹਨ।
ਅਦਕ ਭੇਖ ਜੇ ਪੈਰ ਤੇ ਅੰਬਰ,
ਅਨੇਕਾਂ ਭੇਖਾਂ ਦੇ ਕੱਪੜੇ ਬਸਤਰ ਉਹਨਾਂ ਨੇ, ਜਿੰਨੇ ਵੱਖੋ ਵੱਖਰੇ ਭੇਖ ਨੇ ਸਾਰਿਆਂ ਦੇ ਕੱਪੜੇ ਬਸਤਰ ਵੱਖਰੇ ਵੱਖਰੇ ਨੇ, ਵੈਰਾਗੀਆਂ ਦੇ ਹੋਰ ਢੰਗ ਦੇ ਨੇ, ਕਬੀਰ ਪੰਥੀਆਂ ਦੇ ਹੋਰ ਨੇ, ਸੰਨਿਆਸੀਆਂ ਦੇ ਹੋਰ ਨੇ, ਏਦਾਂ ਉਹਨਾਂ ਸਾਰਿਆਂ ਦੇ ਵੱਖੋ ਵੱਖਰੇ ਭਾਂਤ ਭਾਂਤ ਦੇ ਪਾਏ ਹੋਏ ਅੰਬਰ ਬਸਤਰ ਨੇ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਪੁੱਛੇ ਆਨ ਬ੍ਰਹਮ ਕੋ ਨਿਰਣਾ,
ਆ ਕੇ ਬ੍ਰਹਮ ਦਾ ਨਿਰਣਾ, ਕਿਉਂਕਿ ਉਹ ਪੜ੍ਹੇ ਤਾਂ ਹੋਏ ਨੇ, ਵਿਦਵਾਨ ਤਾਂ ਹਨ, ਪਰ ਕੇਵਲ ਫੋਕੀ ਵਿਦਿਆ ਸੀ ਉਹਨਾਂ ਦੇ ਕੋਲ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਅਸਲ ਦਾ ਤੱਤ ਗਿਆਨ ਹੈ। ਤੋ ਸਤਿਗੁਰਾਂ ਦੇ ਕੋਲ ਆ ਕੇ ਫਿਰ ਉਹ ਬ੍ਰਹਮ ਦਾ ਨਿਰਣਾ ਪੁੱਛਦੇ ਨੇ, ਬ੍ਰਹਮ ਗਿਆਨ ਦੀਆਂ ਗੱਲਾਂ ਕਰਕੇ ਮਹਾਰਾਜ ਜੀ ਦੇ ਕੋਲੋਂ ਬ੍ਰਹਮ ਦਾ ਨਿਰਣਾ ਪੁੱਛਦੇ ਹਨ। ਜੋ ਜੋ ਸਵਾਲ ਉਹ ਵਿਦਵਾਨ ਪੰਡਿਤ ਸਤਿਗੁਰਾਂ ਕੋਲ ਕਰਦੇ ਨੇ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਉੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੰਦੇ ਨੇ। ਹਰ ਇੱਕ ਬ੍ਰਾਹਮਣ ਦਾ, ਹਰ ਇੱਕ ਪੰਡਿਤ ਦਾ, ਚਾਹੇ ਕੋਈ ਸੰਨਿਆਸੀ ਹੈ, ਦਿਗੰਬਰ ਹੈ, ਸਾਰਿਆਂ ਦੇ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਦੇ ਔਰ ਐਸਾ ਉੱਤਰ ਦਿੰਦੇ ਨੇ ਕਿ ਜਿਸ ਨੂੰ ਸੁਣ ਕੇ ਹਰ ਇੱਕ ਵਿਦਵਾਨ ਦੀ ਤਸੱਲੀ ਹੋ ਜਾਂਦੀ ਹੈ ਕਿ ਜਿਸ ਨੂੰ ਮੁੜ ਕੇ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਉਪਜਦਾ, ਮੁੜ ਕੇ ਉਨ੍ਹਾਂ ਦੇ ਹਿਰਦਿਆਂ ਚ ਸੰਦੇਹ ਪੈਦਾ ਨਹੀਂ ਹੁੰਦਾ। ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖੋਂ ਉਪਦੇਸ਼ ਸੁਣਦੇ ਨੇ।
ਜਸ ਜਸ ਜਿਨ ਜਿਨ ਬੋਜਨ ਕਰਿਓ ਤਸ ਤਸ ਉੱਤਰ ਗੁਰੂ ਉਚਰਿਓ।
ਜਿਸ ਜਿਸ ਤਰ੍ਹਾਂ ਜਿਸ ਨੇ ਵੀ ਕੁਝ ਪੁੱਛਿਆ, ਕਿਸੇ ਨੇ ਬ੍ਰਹਮ ਬਾਰੇ ਪੁੱਛਿਆ, ਕਿਸੇ ਨੇ ਪੁਰਖ ਬਾਰੇ ਪੁੱਛਿਆ, ਕਿਸੇ ਪ੍ਰਕਿਰਤੀ ਬਾਰੇ ਪੁੱਛਿਆ, ਕਿਸੇ ਨੇ ਪੁੱਛਿਆ ਜੀ ਮਨ ਕੀ ਹੈ, ਏਦਾਂ ਦੇ ਅਨੇਕਾਂ ਪ੍ਰਕਾਰ ਦੇ ਸਵਾਲ ਸਤਿਗੁਰਾਂ ਕੋਲ ਕੀਤੇ। ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਸਵਾਲ ਤਾਂ ਹੁੰਦਾ ਨਾ, ਜਿਹੜਾ ਅਧਿਆਤਮਕ ਮਾਰਗ ਤੇ ਚੱਲਦਾ ਹੈ ਤੇ ਧਰਮ ਦਾ ਪੰਥ ਹੀ ਹੁੰਦਾ, ਉਹਨਾਂ ਦੇ ਅੰਦਰ ਕਈ ਸਵਾਲ ਉੱਠਦੇ ਨੇ। ਫਿਰ ਉਹਨਾਂ ਸਵਾਲਾਂ ਦੇ ਜਵਾਬ ਵੀ ਉਹਨਾਂ ਨੂੰ ਚਾਹੀਦੇ ਹੁੰਦੇ ਨੇ। ਤੋ ਹੁਣ ਜਵਾਬ ਦੇਣ ਵਾਲੇ ਪੂਰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਹੋਰ ਕੌਣ ਹੋ ਸਕਦਾ ਸੀ। ਇਸ ਕਰਕੇ ਜਿਹਨੇ ਜਿਹਨੇ ਜਿਹੜਾ ਜਿਹੜਾ ਵੀ ਸਵਾਲ ਕੀਤਾ, ਉਸ ਦੇ ਸਵਾਲ ਦਾ ਉਸੇ ਤਰ੍ਹਾਂ ਦਾ ਜਵਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਨ੍ਹਾਂ ਨੂੰ ਦਿੱਤਾ।
ਅਰਖੈ ਸੁਣੋ ਸਤੀ ਬਖਾਨੈ।
ਮਹਾਰਾਜ ਜੀ ਦੇ ਕੋਲੋਂ ਜਵਾਬ ਸੁਣ ਕੇ, ਬਚਨ ਸੁਣ ਕੇ ਸਾਰੇ ਖੁਸ਼ ਹੁੰਦੇ। ਹਰਖ ਦੇ ਹਰਖ ਦਾ ਮਤਲਬ ਖੁਸ਼ ਹੁੰਦੇ, ਪ੍ਰਸੰਨ ਹੁੰਦੇ ਤੇ ਮਹਾਰਾਜ ਜੀ ਦੀ ਉਸਤਤ ਕਰਦੇ ਹਨ।
ਜਥਾ ਜੋਗ ਜਗ ਗੁਰਾਵੇਂ ਮਨ ਜਾਣੈ।
ਕਹਿੰਦੇ ਕੇਵਲ ਨਾਂ ਦੇ ਗੁਰੂ ਨਹੀਂ, ਅਸਲ ਵਿਚ ਗੁਰੂ ਹਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੇਵਲ ਨਾਂ ਦੇ ਹੀ ਗੁਰੂ ਨਹੀਂ, ਅਸਲ ਵਿਚ ਗੁਰੂ ਨੇ। ਜੋ ਇਕ ਗੁਰੂ ਵਿਚ ਲੱਛਣ ਹੋਣੇ ਚਾਹੀਦੇ ਨੇ, ਉਹ ਸਾਰੇ ਲੱਛਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਦਰ ਨੇ। ਇਹ ਬ੍ਰਹਮ ਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਨੇ। ਇਹ ਬ੍ਰਹਮ ਨੇਸ਼ਟੀ ਵੀ ਨੇ ਤੇ ਬ੍ਰਹਮ ਸ਼ਰੋਤਰੀ। ਜਿਹੜਾ ਬ੍ਰਹਮ ਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਹੋਵੇ ਉਹਨੂੰ ਪੂਰਾ ਗੁਰੂ ਕਹਿੰਦੇ ਨੇ। ਇਹ ਪੂਰਨ ਗੁਰੂ ਨੇ, ਬ੍ਰਹਮ ਨੇਸ਼ਟੀ ਤੇ ਬ੍ਰਹਮ ਸ਼ਰੋਤਰੀ ਹਨ।
ਇੱਕ ਹਜ਼ਾਰੋਂ ਹੋਵਤ ਆਏ,
ਸੈਂਕੜੇ ਆ ਕੇ ਗੁਰੂ ਸਾਹਿਬ ਦੀ ਸਿੱਖੀ ਧਾਰਨ ਕਰਨ ਲੱਗ ਪਏ। ਆ ਕੇ ਆਪੇ ਕਹਿੰਦੇ ਮਹਾਰਾਜ ਸਾਨੂੰ ਵੀ ਆਪਣਾ ਸਿੱਖ ਬਣਾਓ, ਸਾਨੂੰ ਆਪਣੇ ਚਰਨਾਂ ਦੀ ਪੌਲ ਬਖਸ਼ ਕੇ ਸਿੱਖੀ ਬਖਸ਼ੋ। ਏਦਾਂ ਸਤਿਗੁਰਾਂ ਦੇ ਚਰਨਾਂ ਵਿਚ ਸੈਂਕੜੇ ਲੋਕ ਆ ਕੇ ਸਤਿਗੁਰਾਂ ਦੇ ਸਿੱਖ ਬਣ ਰਹੇ ਨੇ, ਸਿੱਖੀ ਧਾਰਨ ਕਰ ਰਹੇ ਨੇ।
ਸ਼ਰਧਾ ਧਰ ਧਰ ਬਰ ਕੋ ਪਾਏ।
ਸ਼ਰਧਾ ਧਾਰਨ ਕਰ ਕਰਕੇ ਮਹਾਰਾਜ ਜੀ ਕੋਲੋਂ ਵਰ ਪ੍ਰਾਪਤ ਕਰਦੇ ਨੇ, ਮਨ ਬਾਚ ਤੋਂ ਵਰ ਪਾਉਂਦੇ ਨੇ।
ਬਹੁਤ ਸੰਗਤ ਕੋ ਲਗੇ ਉਹ ਦੀਵਾਨ,
ਬਹੁਤ ਸਾਰੀਆਂ ਸੰਗਤਾਂ ਦਾ ਦੀਵਾਨ ਲੱਗ ਗਿਆ, ਦੀਵਾਨ ਸਜ ਗਿਆ।
ਹਰਕਤ ਹੋਏ ਸਤਿਗੁਰੂ ਬਖਾ।
ਬਹੁਤ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਦਿੰਦੇ ਨੇ। ਸੋਹਣੀ ਬਾਣੀ, ਮਹਾਰਾਜ ਜੀ ਦੀ ਬਾਣੀ ਬੜੀ ਸੁੰਦਰ ਹੈ ਨਾਵੇਂ ਪਾਤਸ਼ਾਹ ਦੀ। ਇੱਕ ਇੱਕ ਸ਼ਬਦ ਪੜ੍ਹੀਏ ਨਾ ਤੇ ਸ਼ਬਦ ਵਿਚ ਬੜਾ ਰਸ ਤੇ ਆਨੰਦ ਤੇ ਵਿਰਾਗ ਹੈ। ਤੋ ਮਹਾਰਾਜ ਜੀ ਐਸਾ ਪਾਵਨ ਉਪਦੇਸ਼ ਆਪਣੀ ਰਸਨਾ ਤੋਂ ਉਚਾਰਨ ਕਰਦੇ, ਜਿਸ ਨੂੰ ਸੁਣ ਕੇ ਸਾਰੀ ਸੰਗਤ ਗਦਗਦ ਹੋ ਜਾਂਦੀ ਹੈ।
ਇਹ ਪੁਰ ਸ਼ਿਵ ਕੋ ਮਹਾਤਮ।
ਕਹਿੰਦੇ ਜੀ ਇਹ ਜਿਹੜੀ ਸ਼ਿਵ ਨਗਰੀ ਹੈ ਇਹਦਾ ਬੜਾ ਮਹਾਤਮ ਦੱਸਦੇ ਨੇ। ਸ਼ਿਵਪੁਰੀ ਦਾ, ਸ਼ਿਵ ਨਗਰੀ ਦਾ ਬੜਾ ਵੱਡਾ ਪੁੰਨ ਦੱਸਦੇ, ਮਹਾਤਮ ਦੱਸਦੇ ਹਨ।
ਰਹਿ ਸੰਤ ਸਿੰਘ ਨਿਰਮਲ ਆਤਮ।
ਇੱਥੇ ਬਹੁਤ ਸਾਰੇ ਨਿਰਮਲ ਆਤਮਾ ਵਾਲੇ ਸਿੱਖ ਰਹਿੰਦੇ ਨੇ। ਜਦੋਂ ਨੌਵੇਂ ਪਾਤਸ਼ਾਹ ਜੀ ਇੱਥੇ ਗਏ, ਸਿੱਖੀ ਬਹੁਤ ਜ਼ਿਆਦਾ ਸੀ ਕਾਸ਼ੀ ਵਿਚ। ਹੁਣ ਤਾਂ ਹੁਣ ਵੀ ਉਦਾਸੀਆਂ ਤੇ ਨਿਰਮਲਿਆਂ ਦੇ ਵੀ ਮਹਾਂਪੁਰਖਾਂ ਦੇ ਕਈ ਡੇਰੇ ਨੇ, ਜਿੱਥੇ ਉਨ੍ਹਾਂ ਡੇਰਿਆਂ ਵਿਚ ਹੀ ਸਿੱਖੀ ਕਿਤੇ ਸਿਮਟ ਕੇ ਰਹਿ ਗਈ। ਪਹਿਲੇ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਦਾ ਸਥਾਨ ਵੀ ਹੈ ਕਾਸ਼ੀ ਦੇ ਅੰਦਰ। ਤੋ ਹੁਣ ਤਾਂ ਸਿੱਖ ਕਿਤੇ ਕਿਤੇ ਹਨ, ਪਰ ਉਸ ਸਮੇਂ ਸਿੱਖੀ ਦਾ ਕੋਠਾ ਕਿਹਾ ਜਾਂਦਾ ਸੀ ਕਾਸ਼ੀ ਨੂੰ। ਬਹੁਤ ਜ਼ਿਆਦਾ ਸਿੱਖ, ਭਾਈ ਗੁਰਦਾਸ ਜੀ ਨੇ ਬੜਾ ਪ੍ਰਚਾਰ ਕੀਤਾ ਸੀ ਸਿੱਖੀ ਦਾ ਇੱਥੇ। ਤੋ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਜੀ ਇਹ ਕਾਸ਼ੀ ਨਗਰ ਵਿਚ, ਕਾਸ਼ੀ ਸ਼ਹਿਰ ਦੇ ਵਿਚ ਬਹੁਤ ਸਾਰੇ ਸਿੱਖ ਨੇ, ਨਿਰਮਲ ਆਤਮਾਵਾਂ ਸਿੱਖ ਨੇ। ਜਿਹੜੇ ਇੱਥੇ ਰਹਿੰਦੇ ਹਨ।
ਗੁਰਸਿੱਖੀ ਕੋ ਕੋਠਾ
ਗੁਰਸਿੱਖੀ ਦਾ ਕੋਠਾ ਹੈ, ਕਾਂਸ਼ੀ ਜਿਹੜਾ ਇਹ ਗੁਰਸਿੱਖੀ ਦਾ ਕੋਠਾ ਹੈ।
ਗੁਰ ਸ਼ਰਧਾ ਔਰ ਧਰ ਬਰ ਰਹਿ,
ਇੱਥੇ ਗੁਰੂ ਦੀ ਸ਼ਰਧਾ ਧਾਰ ਕੇ ਸ੍ਰੇਸ਼ਟ ਸਿੱਖ ਰਹਿੰਦੇ ਹਨ।
ਪਾਵਨ ਖੇਤਰ ਆਦਿ ਕੋ ਭਇਓ,
ਤੇ ਫਿਰ ਕਹਿੰਦੇ ਜੀ ਇਹ ਜਿਹੜਾ ਕਾਂਸ਼ੀ ਹੈ ਇਹ ਪਾਵਨ ਖੇਤਰ ਹੈ, ਇਹ ਪਾਵਨ ਭੂਮੀ ਮੁੱਢ ਤੋਂ ਹੀ ਪਵਿੱਤਰ ਭੂਮੀ ਮੰਨੀ ਜਾਂਦੀ ਹੈ।
ਨੀਲ ਕੰਠ ਵਿੱਚ ਸੋ ਰਚ ਦਿਓ,
ਕਿਉਂਕਿ ਇਹ ਜਿਹੜੀ ਨਗਰੀ ਹੈ ਇਹਨੂੰ ਸ਼ਿਵ ਜੀ ਨੇ ਰਚਿਆ, ਇਹ ਜਿਹੜੀ ਨਗਰੀ ਹੈ ਇਹਨੂੰ ਸ਼ਿਵ ਜੀ ਨੇ ਬਣਾਇਆ ਹੈ।
ਜੇ ਮਾਨਵ ਬਾਸੈ ਸਮਝਾਏ, ਗਤ ਦੇਵਨ ਮੈਂ ਬਣੈ ਸਾਏ।
ਇੱਥੋਂ ਦੇ ਲੋਕਾਂ ਦਾ ਇਹ ਵੀ ਮੰਨਣਾ ਕਿ ਜਿਹੜੇ ਕਾਸ਼ੀ ਵਿੱਚ ਵਸਦੇ ਨੇ, ਇੱਥੇ ਰਹਿ ਕੇ ਨਿਵਾਸ ਕਰਦੇ ਨੇ, ਉਨ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ, ਸ਼ਿਵ ਉਨ੍ਹਾਂ ਦੀ ਮੁਕਤੀ ਵਿੱਚ ਸਹਾਈ ਹੁੰਦਾ। ਪਰ ਗੁਰਬਾਣੀ ਦਾ ਫੈਸਲਾ ਹੈ ਕਿ ਜੇ ਕਾਸ਼ੀ ਵਿੱਚ ਰਹਿ ਕੇ ਵੀ ਬੰਦਾ ਪਾਪ ਕਰਮੋਂ ਤਿਆਗ ਨਹੀਂ ਕਰਦਾ, ਪਾਪ ਕਰਮ ਵਿੱਚ ਪ੍ਰਵਿਰਤ ਰਹਿੰਦਾ, ਤੇ ਕਾਸ਼ੀ ਵਿੱਚ ਵੀ ਮਰ ਕੇ ਉਹਦੀ ਮੁਕਤੀ ਨਹੀਂ ਹੋ ਸਕਦੀ। ਤੇ ਹੜੰਬੇ ਦੀ ਧਰਤੀ ਕਹੀ ਸੀ, ਉਹਨੂੰ ਸਰਾਪ ਮਿਲਿਆ ਸੀ ਵੀ ਉੱਥੇ ਜਿਹੜਾ ਮਰੇਗਾ ਉਹ ਗਧੇ ਦੀ ਜੂਨ ਪਏਗਾ। ਤੇ ਮਹਾਰਾਜ ਜੀ ਭਗਤ ਜੀ ਨੇ ਕਿਹਾ, ਹਰ ਕਾ ਸੰਤ ਮਰੈ ਹੜੰਬੈ ਸਗਲੀ ਸੈਨ ਤਰਾਈ। ਜੇ ਹੜੰਬੇ ਦੇ ਵਿੱਚ ਕੋਈ ਭਗਤੀ ਕਰਨ ਵਾਲਾ ਵੀ ਸਰੀਰ ਤਿਆਗੇ ਤੇ ਉਹ ਮੁਕਤ ਹੋ ਜਾਏਗਾ, ਆਪਣੇ ਨਾਲ ਆਪਣੇ ਸੰਗੀਆਂ ਨੂੰ ਵੀ ਤਾਰ ਰਹੇਗਾ। ਤੇ ਕਾਸ਼ੀ ਵਿੱਚ ਜੇ ਕੋਈ ਮਹਾਂ ਪਾਪੀ ਸਰੀਰ ਤਿਆਗਦਾ ਤੇ ਉਹ ਮੁਕਤ ਨਹੀਂ ਹੁੰਦਾ। ਅੱਜ ਵੀ ਜਿਹੜਾ ਹਰੀਸ਼ ਚੰਦਰ ਘਾਟ ਹੈ ਕਾਸ਼ੀ ਵਿੱਚ, ਉੱਥੇ ਰੋਜ਼ ਦੇ ਸੈਂਕੜੇ ਮੁਰਦੇ ਫੂਕੇ ਜਾਂਦੇ ਨੇ, ਸੈਂਕੜੇ ਮੁਰਦੇ ਉੱਥੇ ਸੰਸਕਾਰੇ ਜਾਂਦੇ ਗੰਗਾ ਦੇ ਕੰਢੇ ਤੇ। ਉਹ ਅੱਧੇ ਪੱਕੇ ਅੱਧੇ ਕੱਚੇ ਜੇ ਵਿੱਚ ਸੜਿਆ ਹੋਇਆ ਨੂੰ ਉਦਾਂ ਹੀ ਰੋੜੀ ਜਾਂਦੇ ਨੇ ਵਿੱਚ ਨਾਲ ਹੀ ਗੰਗਾ ਦੇ ਪਾਣੀ ਵਿੱਚ। ਇਸ ਕਰਕੇ ਜੀ ਇੱਥੇ ਮੁਕਤੀ ਮਿਲਦੀ ਹੈ। ਜੇ ਪਾਪ ਸਾਰੀ ਜ਼ਿੰਦਗੀ ਚ ਕੀਤੇ ਨੇ ਤੇ ਗੁਨਾਹ ਕੀਤੇ, ਉੱਥੇ ਜਾ ਕੇ ਮਰਨ ਦੇ ਨਾਲ ਉਨ੍ਹਾਂ ਨੂੰ ਜਾਂ ਉੱਥੇ ਉਨ੍ਹਾਂ ਦੇ ਸਰੀਰਾਂ ਨੂੰ ਸੰਸਕਾਰਨ ਨਾਲ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮੋਕਸ਼ ਤਾਂ ਪਰਮੇਸ਼ਰ ਦੇ ਨਾਮ ਨਾਲ ਮਿਲਣੀ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ, ਭਾਵੇਂ ਉਹ ਕਾਸ਼ੀ ਚ ਰਹਿਣ ਭਾਵੇਂ ਬਾਹਰ ਰਹਿਣ, ਉਨ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਸਿਮਰੋ ਸੁਖ ਦਾ ਨਿਤ ਸਤਨਾਮ,
ਮਹਾਰਾਜ ਜੀ ਕਹਿੰਦੇ ਸਦਾ ਵਾਸਤੇ ਸੁਖ ਦਾ, ਸੁਖ ਦੇਣ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ ਉਸ ਨਾਮ ਦਾ ਸਿਮਰਨ ਕਰੋ।
ਸੁਣ ਕਰ ਕਾਸ਼ੀ ਮੈਂ ਗੁਰ ਆਏ, ਕੇਤਕ ਜੋਤ ਬਸੇ ਮਨ ਬਾਏ।
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਸ਼ੰਕਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਕਈ ਸਿੱਖ ਕਹਿ ਰਹੇ, ਮਹਾਰਾਜ ਬੜੀ ਪਵਿੱਤਰ ਨਗਰੀ ਹੈ ਇਹਦੇ ਚ ਵੀ ਚਰਨ ਪਾਓ, ਉਹ ਸਿੱਖਾਂ ਕੋਲੋਂ ਸੁਣ ਕੇ ਮਹਾਰਾਜ ਜੀ ਨੇ ਕਾਸ਼ੀ ਵਿੱਚ ਚਰਨ ਪਾਏ, ਸਾਰੇ ਬਨਾਰਸ ਵਿੱਚ ਮਹਾਰਾਜ ਜੀ ਵਿਚਰੇ, ਫਿਰ ਗੰਗਾ ਦੇ ਵਿੱਚ ਵੀ ਚਰਨ ਪਾਏ, ਉਹਨੂੰ ਵੀ ਮਹਾਰਾਜ ਜੀ ਨੇ ਪਵਿੱਤਰ ਕੀਤਾ।
ਸੰਗਤ ਜੌਨਪੁਰੇ ਕੀ ਆਏ,
ਕਾਸ਼ੀ ਵਿੱਚ ਸਤਿਗੁਰਾਂ ਨੇ ਕੁਝ ਦਿਨ ਬਤੀਤ ਕੀਤੇ ਤੇ ਇੱਥੋਂ ਹੀ ਕੁਝ ਦੂਰੀ ਤੇ ਅੱਗੇ ਜੌਨਪੁਰ ਜ਼ਿਲ੍ਹਾ ਹੈ, ਯੂਪੀ ਦਾ ਹੀ ਇਹ ਇਲਾਕਾ ਹੈ, ਜੌਨਪੁਰ ਨਗਰ ਹੈ, ਉਥੋਂ ਦੀਆਂ ਸੰਗਤਾਂ, ਉੱਥੇ ਨੌਵੇਂ ਪਾਤਸ਼ਾਹ ਦਾ ਸਥਾਨ ਵੀ ਹੈ ਜੌਨਪੁਰ ਵਿੱਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਜਗ੍ਹਾ ਹੈ, ਉਥੋਂ ਵੀ ਸੰਗਤਾਂ ਆਈਆਂ ਨੇ ਜੌਨਪੁਰ ਤੋਂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ।
ਆਪਣੇ ਜੇ ਗ੍ਰਾਮ ਨਗਰ ਗਿਰਦਾਏ,
ਹੋਰ ਵੀ ਜਿਹੜੇ ਨੇੜੇ ਤੇੜੇ ਗ੍ਰਾਮ ਨੇ ਨਗਰ ਨੇ ਆਲੇ ਦੁਆਲੇ ਪਿੰਡ ਹਨ,
ਸੁਣ ਸਤਿਗੁਰ ਕੋ ਤੈ ਆਗਮਨੋ।
ਜਦੋਂ ਉਨ੍ਹਾਂ ਨੇ ਸਤਿਗੁਰਾਂ ਦਾ ਆਗਮਨ ਸੁਣਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ, ਤੇ ਮਹਾਰਾਜ ਜੀ ਦਾ ਆਗਮਨ ਸੁਣ ਕੇ,
ਪ੍ਰੇਮ ਧਰੇ ਆਏ ਤਜ ਭਵਨੋ,
ਆਪਣੇ ਆਪਣੇ ਘਰ ਛੱਡ ਕੇ ਤਿਆਗ ਕੇ ਬੜੀ ਛੇਤੀ ਨਾਲ ਮਨ ਚ ਪ੍ਰੇਮ ਧਾਰ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆਏ ਹਨ।
ਅਨਕੇ ਤੋਰਨ ਕੋ ਅਰਪੰਤੇ, ਹੱਥ ਜੋੜ ਕਰ ਨਮੋ ਕਰਨ ਤੇ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਅਰਪਣ ਕਰਦੇ ਨੇ, ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿਚ ਨਮਸਕਾਰ ਕਰਦੇ ਹਨ।
ਪਗ ਪੰਕਜ ਕੀ ਰਜ ਕੋ ਲੈ ਕੇ,
ਪਗ ਪੰਕਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਦੀ ਧੂੜ, ਉਹ ਸਿੱਖ ਆਪਣੇ ਮਸਤਕ ਤੇ ਲਾਉਂਦੇ ਹਨ,
ਫਿਰ ਮੁਖ ਪਰ ਫੇਰੇ ਇਤ ਕਹਿ ਕੇ
ਆਪਣੇ ਮੱਥੇ ਤੇ ਚਿਹਰੇ ਦੇ ਉੱਤੇ ਉਹ ਚਰਨ ਧੂੜੀ ਫੇਰਦੇ ਨੇ, ਗੁਰੂ ਦੇ ਚਰਨਾਂ ਦੀ ਪਵਿੱਤਰ ਧੂੜ ਜਾਣ ਕੇ
ਜਨਮ ਲਾਭ ਸਿੱਖਣ ਸਭ ਲੀਨਾ।
ਏਦਾਂ ਗੁਰਸਿੱਖਾਂ ਨੇ ਆਪਣੇ ਜਨਮ ਦਾ ਪੂਰਾ ਲਾਹਾ ਪ੍ਰਾਪਤ ਕੀਤਾ ਸਤਿਗੁਰਾਂ ਦੀ ਸੰਗਤ ਕਰਕੇ। ਜਿਹੜਾ ਪੂਰਨ ਲਾਹਾ ਹੈ ਮਨੁੱਖੀ ਜਾਮੇ ਦਾ, ਉਹ ਲਾਹਾ ਗੁਰਸਿੱਖਾਂ ਨੇ ਪ੍ਰਾਪਤ ਕੀਤਾ ਹੈ।
ਦਰ ਦਰ ਪ੍ਰੇਮ ਦਰਸ ਗੁਰ ਕੀਨਾ,
ਪ੍ਰੇਮ ਧਾਰਨ ਕਰ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਸਿੱਖਾਂ ਨੇ।
ਭਾਈ ਗੁਰਬਖਸ਼ ਹੁਲਾਸੇ,
ਇਹਨਾਂ ਸਿੱਖਾਂ ਦੇ ਵਿਚ ਇਕ ਭਾਈ ਗੁਰਬਖਸ਼ ਨਾਮ ਦਾ ਸਿੱਖ ਹੈ, ਬੜੀ ਭਾਵਨਾ ਵਾਲਾ ਹੁਲਾਸ ਵਾਲਾ ਸਿੱਖ ਹੈ।
ਸੰਗਤ ਸੰਗ ਜਵਨਪੁਰ ਵਾਸੀ,
ਜੌਨਪੁਰ ਦਾ ਰਹਿਣ ਵਾਲਾ ਸੀ, ਸਾਰੀ ਸੰਗਤ ਦਾ ਉਥੋਂ ਦਾ ਮੁਖੀਆ ਸੀ, ਇਹੀ ਸਾਰੀ ਸੰਗਤ ਨੂੰ ਪ੍ਰੇਰ ਕੇ ਮਹਾਰਾਜ ਜੀ ਕੋਲ ਲਿਆਇਆ ਸੀ। ਇਸ ਤਰ੍ਹਾਂ ਕਹਿ ਲਈਏ ਵੀ ਜਿੰਨੀ ਸੰਗਤ ਸੀ ਉਹਨਾਂ ਦਾ ਮਸੰਦ ਸੀ ਇਹ ਥਾਪਿਆ ਹੋਇਆ। ਜੌਨਪੁਰ ਦਾ ਰਹਿਣ ਵਾਲਾ ਭਾਈ ਗੁਰਬਖਸ਼ ਹੈ,
ਪ੍ਰੇਮੀ ਮਹਾ ਭਜਨ ਕੋ ਕਰਤਾ,
ਬੜਾ ਵੱਡਾ ਪ੍ਰੇਮੀ ਹੈ, ਸਤਿਗੁਰਾਂ ਦਾ ਮਹਾਨ ਭਜਨੀਕ ਹੈ। ਭਜਨ ਬੰਦਗੀ ਦੇ ਰੰਗ ਦੇ ਵਿਚ ਇਹਦੀ ਸੁਰਤ ਹਰ ਵੇਲੇ ਜੁੜੀ ਰਹਿੰਦੀ ਹੈ।
ਹਿਰਦੇ ਧਿਆਨ ਸਤਿਗੁਰ ਕੋ ਧਰਤਾ,
ਔਰ ਆਪਣੇ ਹਿਰਦੇ ਵਿਚ ਸਤਿਗੁਰਾਂ ਦਾ ਧਿਆਨ ਧਾਰਦਾ, ਆਪਣੇ ਹਿਰਦੇ ਚ ਗੁਰੂ ਦੀ ਮੂਰਤ ਨੂੰ ਵਸਾਉਂਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਤੀਰ, ਕਰਿਓ ਭਜਨ ਤਿੰਨ ਧੁਨ ਗੰਭੀਰ।
ਇਹ ਭਾਈ ਗੁਰਬਖਸ਼ ਕੀਰਤਨ ਕਰਿਆ ਕਰਦਾ ਸੀ, ਕੀਰਤਨ ਬੜਾ ਸੋਹਣਾ ਕਰਦਾ ਸੀ, ਤੇ ਸਤਿਗੁਰਾਂ ਦੇ ਦਰਬਾਰ ਵਿਚ ਆਇਆ ਤੇ ਇਹਨੇ ਕੀਰਤਨ ਕੀਤਾ ਬੜੀ ਗੰਭੀਰ ਧੁਨ ਦੇ ਵਿਚ, ਬੜੀ ਮਿੱਠੀ ਸੁਰੀਲੀ ਆਵਾਜ਼ ਵਿਚ ਤੇ ਸੁਰ ਤਾਲ ਦੇ ਵਿਚ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਭਾਈ ਗੁਰਬਖਸ਼ ਨੇ ਕੀਰਤਨ ਕੀਤਾ।
ਧਰ ਧਰ ਪ੍ਰੇਮ ਮਹਾ ਧੁਨ ਸਾਥ,
ਭਾਰੀ ਪ੍ਰੇਮ ਧਰ ਧਰ ਕੇ, ਕਿਉਂਕਿ ਗਾਉਣਾ ਕੀਰਤਨ ਕਰਨਾ ਕੇਵਲ ਇਕ ਕਲਾ ਨਹੀਂ ਹੈ, ਅਸਲ ਵਿਚ ਕੀਰਤਨ ਪਰਮੇਸ਼ਰ ਦੀ ਭਗਤੀ ਹੈ। ਕੀਰਤਨ ਕਲਾ ਨਹੀਂ ਹੈ, ਜੇ ਕੋਈ ਆਖਿਆ ਜੀ ਇਹ ਤਾਂ ਕਲਾ ਹੈ, ਸਿੱਖਿਆ ਆਉਂਦੀ ਹੈ। ਬੜੇ ਲੋਕ ਨੇ ਜਿਹੜੇ ਸਿੱਖਦੇ ਨੇ, ਸਿੱਖ ਕੇ ਵੀ ਉਹ ਇਸ ਕੀਰਤਨ ਦੇ ਧਾਰਨੀ ਨਹੀਂ ਹੁੰਦੇ। ਅਸਲ ਵਿਚ ਕੀਰਤਨ ਭਗਤੀ ਹੈ ਪਰਮੇਸ਼ਰ ਦੀ, ਤੇ ਭਾਈ ਗੁਰਬਖਸ਼ ਜੀ ਕੀਰਤਨ ਕਰਦੇ ਬੜੇ ਪਿਆਰ ਨਾਲ, ਸੁਰ ਤਾਲ ਤੇ ਲੈ ਦਾ ਧਿਆਨ ਕਰਕੇ। ਇਹ ਵੀ ਇਕ ਸਾਧਨਾ ਹੈ, ਇਕ ਇਕ ਸੁਰ ਨੂੰ ਸਾਧਨਾ, ਇਕ ਇਕ ਸੁਰ ਦੀ ਸਾਧਨਾ ਕਰਨੀ ਕਿ ਉਹ ਸੁਰ ਪੱਕ ਜਾਏ, ਤੇ ਜਦੋਂ ਸੁਰ ਦੀ ਸਾਧਨਾ ਕਰਕੇ ਸੁਰ ਪੱਕ ਜਾਂਦਾ ਹੈ ਤੇ ਫਿਰ ਉਸ ਸੁਰ ਵਿਚ ਗੁਰਬਾਣੀ ਦਾ ਸ਼ਬਦ ਮਿਲਾ ਕੇ ਫਿਰ ਉਹਨੂੰ ਕੀਰਤਨ ਰੂਪ ਚ ਗਾਇਨ ਕਰਨਾ। ਤੋ ਭਾਈ ਗੁਰਬਖਸ਼ ਜੀ ਇਸੇ ਤਰ੍ਹਾਂ ਦੀ ਪ੍ਰੇਮ ਦੇ ਸਹਿਤ ਧੁਨ ਦੇ ਵਿਚ ਕੀਰਤਨ ਕਰਦੇ ਨੇ।
ਕਰੈ ਸੁਨਾਮਨ ਸਤਿਗੁਰ ਨਾਥ,
ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਨ੍ਹਾਂ ਨੇ ਬਹੁਤ ਕੀਰਤਨ ਸਰਵਣ ਕਰਾਇਆ ਮਹਾਰਾਜ ਜੀ ਦੇ ਦਰਬਾਰ ਵਿਚ। ਰੋਜ਼ ਹੀ ਜਦੋਂ ਦੀਵਾਨ ਸਜਣਾ ਭਾਈ ਗੁਰਬਖਸ਼ ਜੀ ਨੇ ਕੀਰਤਨ ਕਰਨਾ,
ਇਕ ਜਨ ਲਗ ਕਰਤੜੇ ਹੋਇ,
ਇਕ ਦਿਨ ਇਹੋ ਜੀ ਸੁਰਤ ਜੁੜੀ ਵੀ ਤਿੰਨ ਘੰਟੇ ਕੀਰਤਨ ਕਰਦਾ ਰਿਹਾ। ਏਕ ਜਾਮ, ਏਕ ਜਾਮ ਦਾ ਮਤਲਬ ਇਕ ਪੈਰ, ਯਾਨੀ ਕਿ ਤਿੰਨ ਘੰਟੇ, ਤਿੰਨ ਘੰਟੇ ਲਗਾਤਾਰ ਨਿਰੰਤਰ ਆਪਣੀ ਸੁਰਤ ਜੋੜ ਕੇ ਭਾਈ ਗੁਰਬਖਸ਼ ਜੀ ਕੀਰਤਨ ਕਰਦੇ ਰਹੇ।
ਹੁਣ ਗੁਰਦੇਵ ਸੁਪਰੀਮ ਲੇਵੈ,
ਗੁਰਦੇਵ ਜੀ ਨੇ ਕੀਰਤਨ ਸੁਣਿਆ, ਬੜੇ ਖੁਸ਼ ਹੋਏ, ਨੌਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ।
ਕਿਰਪਾ ਨਿਧਾਨ ਪ੍ਰਸੰਨ ਵਿਸਾਲਾ,
ਗੁਰੂ ਜੀ ਕਿਰਪਾ ਦੇ ਘਰ ਵਿਚ ਆ ਕੇ ਬੜੇ ਪ੍ਰਸੰਨ ਹੋਏ, ਪ੍ਰਸੰਨ ਹੋ ਗਏ, ਵਿਸ਼ਾਲ ਪ੍ਰਸੰਨ ਹੋਏ।
ਇਸ ਬਿਦ ਵਰ ਦੀਨਸ ਤਿਸ ਕਾਲਾ,
ਉਹ ਮਹਾਰਾਜ ਜੀ ਨੇ ਵਰ ਦਿੱਤਾ ਭਾਈ ਗੁਰਬਖਸ਼ ਨੂੰ, ਕੀਰਤਨ ਸੁਣ ਕੇ ਖੁਸ਼ ਹੋਏ ਤੇ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਭਾਈ ਗੁਰਬਖਸ਼ ਨੂੰ ਵਰਦਾਨ ਦਿੱਤਾ।
ਸੁਣ ਭਾਈ ਗੁਰਬਖਸ਼ ਨਿਹਾਲ, ਨਹੀਂ ਫਸੈ ਨਿਖੋ ਜਮ ਜਾਲ।
ਮਹਾਰਾਜ ਜੀ ਕਹਿੰਦੇ ਹੇ ਭਾਈ ਗੁਰਬਖਸ਼ ਸੁਣ, ਤੂੰ ਨਿਹਾਲ ਹੈ, ਤੂੰ ਹੁਣ ਜੰਮਾਂ ਦੀਆਂ ਫਾਹੀਆਂ ਵਿਚ ਨਹੀਂ ਫਸੇਗਾ, ਤੇਰੀਆਂ ਜੰਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ, ਤੂੰ ਆਵਾਗਾਉਣ ਤੋਂ ਮੁਕਤ ਹੋ ਗਿਆ, ਹੁਣ ਤੈਨੂੰ ਜਨਮ ਮਰਨ ਚ ਨਹੀਂ ਆਉਣਾ ਪਵੇਗਾ। ਭਾਈ ਗੁਰਬਖਸ਼ ਤੂੰ ਹੁਣ ਨਿਹਾਲ ਹੈ
ਤੁਮ ਕਰ ਪੁੱਤ ਹੋਇਆ ਜੋਏ।
ਅਸੀਂ ਵਰ ਦਿੰਨੇ ਆ ਕਿ ਤੇਰੇ ਘਰ ਵਿਚ ਜਿਹੜਾ ਪੁੱਤਰ ਹੋਵੇਗਾ
ਕੀਰਤਨ ਕਰੇ ਭਜਨ ਕੋ ਸੋਏ,
ਕੀਰਤਨ ਕਰਿਆ ਕਰੇਗਾ ਬੜਾ ਸੋਹਣਾ ਮਿੱਠਾ ਕੀਰਤਨ, ਉਹ ਵੀ ਆਪਣੀ ਰਸਨਾ ਤੋਂ ਤੇਰੇ ਵਾਂਗਰ ਕਰਿਆ ਕਰੇਗਾ।
ਤੋਏ ਬਸ ਤੇ ਕੀਰਤਨ ਕਥਾ ਸੁਣੇ ਪ੍ਰੇਮ ਸਰ ਸੰਗਤ ਜਥਾ,
ਬੰਸ ਦੇ ਵਿਚ ਕੀਰਤਨ ਕਥਾ ਕਰਿਆ ਕਰਨਗੇ ਤੇ ਸਾਰੀ ਸੰਗਤ ਤੇਰੀ ਅੰਸ ਵੰਸ ਕੋਲੋਂ ਕੀਰਤਨ ਕਥਾ ਬੜੇ ਪਿਆਰ ਨਾਲ ਪ੍ਰੇਮ ਨਾਲ ਸੁਣਿਆ ਕਰੇਗੀ।
ਹੁਣ ਸਭ ਸੰਗਤ ਪਗਲ ਪਿਟਾਏ,
ਮਹਾਰਾਜ ਜੀ ਨੇ ਭਾਈ ਗੁਰਬਖਸ਼ ਨੂੰ ਵਰ ਦਿੱਤਾ ਤੇ ਜਿੰਨੀ ਸੰਗਤ ਸੀ ਜੌਨਪੁਰ ਤੋਂ ਆਈ ਹੋਈ ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਸਭ ਚਰਨਾਂ ਕਮਲਾਂ ਨਾਲ ਲਪਟ ਗਏ,
ਖੁਸ਼ੀ ਕਰੀ ਸਤਿਗੁਰ ਸਭ ਤਾਏ।
ਸਾਰਿਆਂ ਤੇ ਸਤਿਗੁਰਾਂ ਨੇ ਖੁਸ਼ੀਆਂ ਕੀਤੀਆਂ, ਜਿੰਨੇ ਸਿੱਖ ਆਏ ਨੇ ਸਭ ਤੇ ਮਹਾਰਾਜ ਜੀ ਨੇ ਖੁਸ਼ੀਆਂ ਕੀਤੀਆਂ ਹਨ।
ਤਿੰਨ ਕੋ ਮਸਤਕ ਪਰ ਕਰ ਧਰ ਕਰ,
ਮਹਾਰਾਜ ਜੀ ਨੇ ਉਹਨਾਂ ਸਿੱਖਾਂ ਦੇ ਸਿਰ ਤੇ ਹੱਥ ਧਰਿਆ, ਮੇਰਾ ਵਾਲਾ ਮੇਰਾ ਭਰਿਆ ਹੱਥ ਧਰਿਆ ਹੈ।
ਖਤਮਾ ਸਿੱਖ ਨੂਰ ਭਰ ਭਰ,
ਜਿਹੜੇ ਸਿੱਖ ਦੇ ਸਿਰ ਤੇ ਹੱਥ ਧਰਦੇ ਨੇ ਉਹਦਾ ਹਿਰਦਾ ਖੁਸ਼ੀ ਨਾਲ ਭਰ ਜਾਂਦਾ ਹੈ, ਹਰਖ ਨਾਲ ਵਿਕਾਸ ਨਾਲ ਭਰ ਜਾਂਦਾ ਹੈ। ਮਹਾਰਾਜ ਜੀ ਦਾ ਹੱਥ ਸਮਰੱਥ ਗੁਰੂ ਸਿਰ ਹੱਥ ਧਰਿਓ, ਜਦੋਂ ਹੱਥ ਧਰ ਦਿੰਦੇ ਨੇ ਬਸ ਫਿਰ ਨਿਹਾਲ ਕਰ ਦਿੰਦੇ ਨੇ।
ਬਿਨਾਂ ਪਈ ਗੁਰਜਸ ਕੋ ਗਾਵਤ,
ਬਹੁਤ ਸਾਰੀ ਸੰਗਤ ਸਤਿਗੁਰਾਂ ਦੇ ਕੋਲੋਂ ਵਿਦਾ ਹੋਈ ਤੇ ਜਾਂਦਿਆਂ ਸਤਿਗੁਰਾਂ ਦਾ ਜਸ ਗਾਉਂਦੇ ਨੇ, ਮਹਾਰਾਜ ਜੀ ਦਾ ਸੁਜਸ ਕਰਦੇ ਜਾਂਦੇ ਹਨ।
ਔਰ
ਬਹੁਤ ਸਾਰੇ ਵਰ ਸਤਿਗੁਰਾਂ ਕੋਲੋਂ ਪ੍ਰਾਪਤ ਕਰਕੇ ਉਮਗ ਉਮਗ ਕੇ ਜਾਂਦੇ ਹਨ।
ਸੰਗਤ ਕਰੀ ਨਿਹਾਲ,
ਸਤਿਗੁਰਾਂ ਨੇ ਬਹੁਤ ਸਾਰੀ ਸੰਗਤ ਨਿਹਾਲ ਕੀਤੀ ਹੈ। ਪਰਮ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਦਿਨ ਇੱਥੇ ਹੀ ਰਹੇ ਹਨ।
ਜੌਨਪੁਰ ਸੰਗਤ ਜੇਤੇ,
ਜੌਨਪੁਰ ਨਗਰ ਦੀਆਂ ਜਿਹੜੀਆਂ ਸੰਗਤਾਂ ਹਨ ਜਾਂ ਹੋਰ ਇਲਾਕਿਆਂ ਤੋਂ ਆਈਆਂ ਸੰਗਤਾਂ ਹਨ,
ਵਿਦਾ ਲੈ ਅਬ ਮਤ ਤੇ,
ਮਨ ਇੱਛਕ ਵਰ ਲੈ ਕੇ ਸਤਿਗੁਰਾਂ ਦੇ ਕੋਲੋਂ ਸਾਰੀ ਸੰਗਤ ਵਿਦਾ ਹੋਈ ਹੈ।
ਸ੍ਰੀ ਸਤਿਗੁਰ ਕੂਚ ਕਰਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਾਂਸ਼ੀ ਤੋਂ ਅੱਗੇ ਚੱਲ ਪਏ, ਏਦਾਂ ਜੌਨਪੁਰ ਦੀਆਂ ਸੰਗਤਾਂ ਨੂੰ ਵੀ ਨਿਹਾਲ ਕੀਤਾ ਤੇ ਮਹਾਰਾਜ ਜੀ ਚੱਲ ਪਏ।
ਚੱਲ ਮਨੋਰਥ ਅਗਰ ਧਰਿਓ,
ਚੱਲਣ ਦਾ ਮਨੋਰਥ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਦੀ ਇੱਛਾ ਹੋਈ ਹੈ ਕਿ ਹੁਣ ਹੋਰ ਅੱਗੇ ਚੱਲੀਏ ਜਿੱਥੇ ਕਾਂਸ਼ੀ। ਸਹਿਸਰਾਬ ਦਾ ਮਤਲਬ ਹੈ ਸਸਰਾਮ, ਕਾਂਸ਼ੀ ਤੋਂ ਕੁਝ ਦੂਰੀ ਤੇ ਇਹ ਨਗਰ ਹੈ ਸਸਰਾਮ। ਇੱਥੇ ਵੀ ਮਹਾਰਾਜ ਜੀ ਦਾ ਸ਼ਰਧਾਲੂ ਰਹਿੰਦਾ ਸੀ ਬੜੀ ਭਾਵਨਾ ਵਾਲਾ।
ਇੱਕ ਬਸੇ ਪ੍ਰੇਮ ਦਰ ਭਾਰੇ,
ਮਹਾਰਾਜ ਜੀ ਸਸਰਾਮ ਨੂੰ ਚੱਲ ਪਏ। ਸਸਰਾਮ ਨਗਰ ਜਿੱਥੇ ਗੁਰੂ ਸਾਹਿਬ ਜੀ ਦਾ ਬੜਾ ਵੱਡਾ ਪ੍ਰੇਮੀ ਬੜੀ ਭਾਵਨਾ ਵਾਲਾ ਸੇਵਕ,
ਗੁਰ ਕੋ ਸਿੱਖਿਓ ਤੋ ਅਬਰਾਮ, ਚਾਚਾ ਫੱਗੋ ਕਿਸ ਕੋ ਨਾਮ।
ਗੁਰੂ ਦਾ ਸਿੱਖ ਰਹਿੰਦਾ ਸਸਰਾਮ ਦੇ ਵਿਚ ਤੇ ਬੜਾ ਪਿਆਰ ਵਾਲਾ ਬੜੀ ਭਾਵਨਾ ਵਾਲਾ ਪ੍ਰੇਮ ਵਾਲਾ ਤੇ ਇਹਦਾ ਨਾਂ ਹੈ ਚਾਚਾ ਫੱਗੂ। ਚਾਚਾ ਫੱਗੂ ਕਹਿ ਕੇ ਸਾਰੇ ਲੋਕ ਇਹਨੂੰ ਬੁਲਾਉਂਦੇ ਸੀ, ਚਾਚਾ ਫੱਗੂ ਕਹਿ ਕੇ ਇਹਦਾ ਸਾਰੇ ਸਤਿਕਾਰ ਕਰਦੇ ਸੀ। ਇਲਾਕੇ ਦਾ ਮੁਖੀਆ ਵੀ ਸੀ, ਸੰਗਤ ਦਾ ਮੁਖੀਆ ਵੀ ਸੀ। ਸਸਰਾਮ ਦੇ ਵਿਚ ਇਹ ਰਹਿੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਇਹਦੇ ਮਨ ਚ ਬੜੀ ਗੂੜੀ ਪ੍ਰੀਤ ਹੈ।
ਗੁਰਮੁਖ ਸੋ ਸਤਿਗੁਰ ਕੋ ਪਿਆਰੋ,
ਗੁਰਮੁਖ ਹੈ ਤੇ ਸਤਿਗੁਰਾਂ ਦਾ ਪਿਆਰਾ ਹੈ।
ਪ੍ਰਗਟ ਪ੍ਰੇਮ ਤੇ ਪ੍ਰਣ ਤਿੰਨ ਧਾਰੋ,
ਇਹਦੇ ਹਿਰਦੇ ਚ ਪ੍ਰੇਮ ਪ੍ਰਗਟ ਹੋਇਆ ਤੇ ਇਹਨੇ ਪ੍ਰਣ ਕੀਤਾ। ਚਾਚੇ ਫੱਗੂ ਨੇ ਆਪਣੇ ਮਨ ਦੇ ਵਿਚ ਬੜਾ ਭਾਰੀ ਪ੍ਰਣ ਕੀਤਾ ਹੋਇਆ ਹੈ।
ਨਵੋ ਸਦਨ ਆਪਣੋ ਚਿਨਵਾਏ,
ਪ੍ਰਣ ਕੀ ਕੀਤਾ ਸੀ, ਇਹਨੇ ਆਪਣਾ ਨਵਾਂ ਘਰ ਬਣਵਾਇਆ ਸੀ, ਨਵਾਂ ਮਕਾਨ ਬੜਾ ਸੋਹਣਾ ਮਕਾਨ ਉਹ ਇਹਨੇ ਆਪਣਾ ਚਿਣਵਾਇਆ ਤੇ ਬਣਵਾਇਆ।
ਉੱਚੋ ਦੁਆਰ ਬਦੋ ਰਖਵਾਏ,
ਜਦੋਂ ਨਵਾਂ ਮਕਾਨ ਬਣਵਾਇਆ ਤੇ ਉਹਦਾ ਦਰਵਾਜਾ ਬੜਾ ਉੱਚਾ ਰੱਖਿਆ, 8-10 ਫੁੱਟ ਉੱਚਾ ਦਰਵਾਜਾ ਹੀ ਰੱਖਿਆ। ਕਹਿੰਦੇ ਬੜਾ ਉੱਚਾ ਦਰਵਾਜਾ ਚਾਚੇ ਫੱਗੂ ਨੇ ਆਪਣੇ ਮਕਾਨ ਦਾ ਰੱਖਿਆ।
ਅੰਦਰ ਮੰਦਰ ਸੁੰਦਰ ਕੀਨ,
ਅੰਦਰ ਬੜਾ ਸੋਹਣਾ ਮਕਾਨ ਬਣਾਇਆ, ਬੜਾ ਸੋਹਣਾ ਨਵਾਂ ਮੰਦਰ ਬਣਾਇਆ ਹੈ।
ਚਾਰ ਚਾਰ ਚੌਕੂਨ ਨਵੀਨ,
ਵਿਹੜਾ ਬੜਾ ਸੋਹਣਾ ਖੁੱਲਾ ਚਾਰ ਚਕੋਣਾ ਵਿਹੜਾ, ਉਹ ਵੀ ਬੜਾ ਸੁੰਦਰ ਬਣਾਇਆ ਚਾਚੇ ਫੱਗੂ ਨੇ।
ਪਾਛੋ ਦਰ ਤਿੰਨ ਕੋ ਰਖਵਾਏ,
ਸੋਹਣੇ ਵੱਡੇ ਵੱਡੇ ਦਰਵਾਜੇ, ਇੱਕ ਤਾਂ ਮੇਨ ਦਰਵਾਜਾ ਉਹ ਤਾਂ ਬਹੁਤਾ ਵੱਡਾ ਹੈ, ਜਿਹੜੇ ਅੰਦਰ ਵੀ ਦਰਵਾਜੇ ਨੇ ਉਹ ਵੀ ਵੱਡੇ ਵੱਡੇ ਦਰਵਾਜੇ ਰਖਵਾਏ ਨੇ ਸਾਰੇ।
ਰਚਵਾਵੇ ਸਭ ਆਪ ਬਤਾਏ,
ਆਪ ਕਹਿ ਕਹਿ ਕੇ ਕਾਰੀਗਰਾਂ ਨੂੰ ਮਿਸਤਰੀਆਂ ਨੂੰ ਬਈ ਆਹ ਇੱਥੇ ਆਹ ਬਣਾਓ, ਆ ਇੱਥੇ ਆਹ ਚੀਜ਼ ਬਣਾਓ, ਇਹਦਾ ਦਰਵਾਜਾ ਇੰਨਾ ਉੱਚਾ ਰੱਖਣਾ, ਇਹਦਾ ਇੰਨਾ ਉੱਚਾ ਰੱਖਣਾ, ਇਹ ਤਾਂ ਆਪ ਕਹਿ ਕਹਿ ਕੇ ਚਾਚੇ ਫੱਗੂ ਨੇ ਸਾਰਾ ਮਕਾਨ ਬਣਵਾਇਆ ਕਾਰੀਗਰਾਂ ਕੋਲੋਂ।
ਇੱਕ ਦਿਨ ਸੰਗਤ ਭੀਖ ਠੌਰ,
ਇੱਕ ਦਿਨ ਦਾ ਵਚਨ ਹੈ ਕਿ ਬਹੁਤ ਸਾਰੀ ਸੰਗਤ ਚਾਚੇ ਫੱਗੂ ਕੋਲ ਇਕੱਠੀ ਹੋਈ।
ਸਭਨ ਵੈਰ ਕੋ ਪੋਰ,
ਉਹਨਾਂ ਨੇ ਘਰ ਦਾ ਬਾਹਰਲਾ ਦਰਵਾਜਾ ਵੇਖਿਆ, ਚਾਚੇ ਫੱਗੂ ਨੇ ਜਿਹੜਾ ਨਵਾਂ ਮਕਾਨ ਬਣਾਇਆ ਉਹਦਾ ਬਾਹਰ ਵਾਲਾ ਦਰਵਾਜਾ ਸਾਰੀ ਸੰਗਤ ਨੇ ਵੇਖਿਆ।
ਘਰ ਪ੍ਰਮਾਨ ਤੋ ਬਦੋ ਕਰਾਇਓ,
ਕਹਿੰਦੇ ਵੀ ਜਿੰਨਾ ਉੱਚਾ ਘਰ ਹੈ ਉਨਾ ਉੱਚਾ ਹੀ, ਪਹਿਲੇ ਮਕਾਨ ਵੀ ਨੀਵੇਂ ਨੀਵੇਂ ਛੱਤਾਂ ਵਾਲੇ ਹੁੰਦੇ ਸੀ, ਕਹਿੰਦੇ ਜਿੰਨਾ ਉੱਚਾ ਮਕਾਨ ਹੈ ਉਨਾ ਹੀ ਉੱਚਾ ਦਰਵਾਜਾ ਰਖਾਇਆ
ਹੋਇਆ। ਉਪਜਾਇਓ,
ਸੰਗਤ ਦੇ ਮਨ ਚ ਵੇਖ ਕੇ ਸੰਸਾ ਪੈ ਗਿਆ ਵੀ ਏਡਾ ਵੱਡਾ ਦਰਵਾਜਾ ਰੱਖਣ ਦੀ ਕੀ ਲੋੜ ਸੀ, ਏਡਾ ਵੱਡਾ ਦਰਵਾਜਾ ਕਿਉਂ ਰੱਖਿਆ ਹੋਇਆ। ਏਦਾਂ ਵੇਖ ਕੇ ਸੰਗਤ ਦੇ ਮਨ ਚ ਸੰਸਾ ਪਿਆ।
ਪੂਜਨ ਕਰਿਓ ਸਭਨ ਨੇ ਐਸੇ, ਹੋਰ ਇਤੋ ਕਰਵਾਇਓ ਕੈਸੇ।
ਸਾਰੀ ਸੰਗਤ ਪੁੱਛਣ ਲੱਗੀ ਚਾਚੇ ਫੱਗੂ ਨੂੰ, ਕਹਿਣ ਲੱਗੇ ਚਾਚਾ ਫੱਗੂ ਜੀ, ਤੁਸੀਂ ਮਕਾਨ ਬਣਾਇਆ ਬੜਾ ਸੁੰਦਰ ਨਵਾਂ ਮਕਾਨ, ਤੇ ਦਰਵਾਜਾ ਏਡਾ ਵੱਡਾ ਕਾਹਨੂੰ ਰਖਾਇਆ, ਏਡਾ ਵੱਡਾ ਦਰਵਾਜਾ ਤੁਸੀਂ ਭੜਾ ਕਿਉਂ ਵੱਡਾ ਕਰਵਾ ਕੇ ਰਖਾਇਆ।
ਸਰਬ ਸਭਨ ਕੋ ਤਜਿਓ ਪਰਮਾਨ, ਰਾਖਿਓ ਦੁਆਰਾ ਕੁਤੋ ਮਾਨ।
ਸਾਰੇ ਘਰ ਦਾ ਪ੍ਰਮਾਣ ਛੱਡ ਕੇ ਵੀ ਜਿੰਨਾ ਘਰ ਉੱਚਾ ਹੁੰਦਾ ਦਰਵਾਜਾ ਹਮੇਸ਼ਾ ਉਹਦੇ ਤੋਂ ਛੋਟਾ ਹੁੰਦਾ, ਤੇ ਤੁਸੀਂ ਘਰ ਦੇ ਬਰਾਬਰ ਹੀ ਏਡਾ ਉੱਚਾ ਦਰਵਾਜਾ ਰਖਾਇਆ, ਇਹਦਾ ਕੀ ਕਾਰਨ ਹੈ?
ਸੁਣ ਫੱਗੋ ਨੇ ਉੱਤਰ ਦਿੱਤਾ।
ਜਦੋਂ ਸੰਗਤ ਨੇ ਸਵਾਲ ਕੀਤਾ ਤੇ ਚਾਚੇ ਫੱਗੂ ਨੇ ਅੱਗੋਂ ਜਵਾਬ ਦਿੱਤਾ, ਸੰਗਤ ਨੂੰ ਦੱਸਣ ਲੱਗੇ,
ਸਵਨ ਚਿਨਾਵਤ ਮੈਂ ਪ੍ਰਣ ਕੀਨਾ।
ਕਹਿੰਦੇ ਜੀ ਜਦੋਂ ਮੈਂ ਇਹ ਮਕਾਨ ਚਿਣਵਾ ਰਿਹਾ ਸੀ, ਮਕਾਨ ਬਣਵਾ ਰਿਹਾ ਸੀ, ਉਦੋਂ ਮੈਂ ਇਹ ਪ੍ਰਣ ਕੀਤਾ।
ਸਤਿਗੁਰ ਆਵੇਂਗੇ ਮਮ ਡੇਰੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਮੇਰੇ ਘਰ ਆਉਣਗੇ, ਮੇਰੇ ਇਸ ਨਵੇਂ ਮਕਾਨ ਦੇ ਵਿੱਚ ਚਰਨ ਪਾਉਣਗੇ।
ਅੰਤਰ ਜਾਮੀ ਘੱਟ ਘੱਟ ਕੇਰੇ,
ਮੈਂ ਜਾਣਦਾ ਹਾਂ ਸਤਿਗੁਰੂ ਜੀ ਅੰਤਰ ਜਾਮੀ ਨੇ ਘੱਟ ਘੱਟ ਦੀ ਜਾਣਨ ਵਾਲੇ ਹਨ।
ਜਿਨਕੇ ਹਿਤ ਮੈਂ ਕਰਿਓ ਨਕੇਤ,
ਜਿਹੜਾ ਮਕਾਨ ਹੈ ਮੈਂ ਉਨ੍ਹਾਂ ਵਾਸਤੇ ਬਣਾਇਆ, ਇਹ ਮਕਾਨ ਮੈਂ ਉਨ੍ਹਾਂ ਵਾਸਤੇ ਬਣਾਇਆ, ਇਹ ਦਰਵਾਜਾ ਵੀ ਉਨ੍ਹਾਂ ਵਾਸਤੇ ਵੱਡਾ ਰਖਵਾਇਆ, ਕਿ ਮੇਰੇ ਮਨ ਚ ਇਹ ਨਿਸ਼ਚਾ ਭਰੋਸਾ ਹੈ ਕਿ ਗੁਰੂ ਸਾਹਿਬ ਜੀ ਮੇਰੇ ਘਰ ਵਿਚ ਚਰਨ ਜ਼ਰੂਰ ਪਾਉਣਗੇ, ਮੇਰੀ ਭਾਵਨਾ ਪੂਰੀ ਕਰਨਗੇ।
ਪ੍ਰਣ ਪੂਰਾ ਇੱਕ ਪ੍ਰੇਮ ਸਮੇਤ,
ਮੇਰਾ ਪ੍ਰਣ ਪੂਰਾ ਕਰਨਗੇ, ਮੇਰੇ ਪ੍ਰਣ ਨੂੰ ਪ੍ਰੇਮ ਸਮੇਤ ਵੇਖ ਕੇ, ਪਿਆਰ ਸਮੇਤ ਵੇਖ ਕੇ ਪੂਰਾ ਕਰਨਗੇ।
ਸ਼ਸਤਰਨ ਸਹਿਜ ਰੂਢ ਤੁਰੰਗ,
ਜਦੋਂ ਸਤਿਗੁਰੂ ਜੀ ਆਉਂਦੇ ਨੇ ਘੋੜੇ ਤੇ ਸਵਾਰ ਹੋ ਕੇ, ਸ਼ਸਤਰਾਂ ਦੇ ਸਹਿਤ ਘੋੜੇ ਤੇ ਸਵਾਰ ਹੋ ਕੇ ਆਉਂਦੇ ਨੇ।
ਆਵਾਂਗੇ ਜਬ ਪਏ ਉਤੰਗ,
ਜਦੋਂ ਆਉਣਗੇ ਤੇ ਸਤਿਗੁਰੂ ਜੀ ਘੋੜੇ ਤੇ, ਇੱਕ ਤਾਂ ਸਤਿਗੁਰਾਂ ਦੀ ਕੱਦ ਕਾਠੀ ਵੀ ਉੱਚੀ ਹੈ, ਫਿਰ ਦੂਜਾ ਉਹ ਘੋੜੇ ਤੇ ਬੈਠੇ ਹੋਣਗੇ ਤੇ ਉੱਚੇ ਹੋਣਗੇ।
ਵਹਿਰ ਨਹੀਂ ਸਭ ਉਤਰਨ ਕਰੇ, ਜਦੇ ਤੁਰੰਗ ਮਮ ਕਰ ਬਰੇ।
ਸਤਨਾਮ ਸ੍ਰੀ, ਇਹ ਵੀ ਪਿਆਰ ਹੈ, ਪ੍ਰੇਮ ਹੈ ਭਾਈ ਚਾਚੇ ਫੱਗੂ ਦਾ। ਕਹਿੰਦੇ ਜਦੋਂ ਆਉਣਗੇ ਨਾ ਘੋੜੇ ਤੇ ਸਵਾਰ ਹੋ ਕੇ, ਤੇ ਬਾਹਰ ਨਾ ਉਤਰਨਾ ਪਵੇ ਉਹਨਾਂ ਨੂੰ, ਘੋੜੇ ਤੇ ਚੜੇ ਚੜਾਏ ਮੇਰੇ ਮਕਾਨ ਦੇ ਵਿਚ ਪ੍ਰਵੇਸ਼ ਕਰਨ ਤੇ ਅੰਦਰ ਆ ਕੇ ਉਤਰਨੇ, ਮੇਰੀ ਭਾਵਨਾ।
ਉੱਤਰ ਸਿੰਘਾਸਨ ਪਰ ਫਿਰ ਜਾਏ,
ਉਤਰਦਿਆਂ ਸਾਰ ਉਹਨਾਂ ਨੂੰ ਜਿਆਦਾ ਨਾ ਟੁਰਨਾ ਪਵੇ, ਘੋੜੇ ਤੋਂ ਘੋੜਾ ਘੋੜੇ ਤੇ ਚੜੇ ਚੜਾਇਆ ਅੰਦਰ ਆਉਣਗੇ, ਉੱਚਾ ਦਰਵਾਜਾ ਹੋਵੇਗਾ ਤਾਂ ਹੀ ਆਉਣਗੇ ਨਾ ਅੰਦਰ, ਤੇ ਅੰਦਰ ਆ ਕੇ ਫਿਰ ਉਤਰ ਕੇ ਘੋੜੇ ਤੋਂ ਸਿੱਧਾ ਸਿੰਘਾਸਣ ਦੇ ਉੱਤੇ, ਪਲਗੇ ਦੇ ਉੱਤੇ ਆ ਕੇ ਬੈਠ ਜਾਣ।
ਉਤਰਨੇ ਪਗ ਤੋਂ ਆਏ,
ਜੇ ਹੁਣ ਮੈਂ ਛੋਟਾ ਦਰਵਾਜਾ ਰੱਖਦਾ ਤੇ ਉਹਨਾਂ ਨੂੰ ਬਾਹਰ ਉਤਰਨਾ ਪਏਗਾ, ਬਾਹਰੋਂ ਉਤਰ ਕੇ ਫਿਰ ਉਹ ਅੰਦਰ ਤਾਈ ਤੁਰ ਕੇ ਆਉਣਗੇ, ਪੈਦਲ ਚੱਲ ਕੇ ਆਉਣਗੇ।
ਜਾਂ ਤੇਰੇ ਜਿਉ ਬਦੋ ਮੈਂ ਪੌਰ,
ਮੈਂ ਨੀ ਚਾਹੁੰਦਾ ਉਹਨਾਂ ਨੂੰ ਚੱਲ ਕੇ ਮੇਰੇ ਘਰ ਆਉਣਾ ਪਵੇ, ਤੁਰ ਕੇ ਆਉਣ, ਉਹਨਾਂ ਨੂੰ ਖੇਚਲਾ ਕਰਨੀ ਪਵੇ। ਮੇਰੀ ਇਹ ਭਾਵਨਾ ਵੀ ਸਿੱਧਾ ਘੋੜੇ ਤੇ ਚੜੇ ਚੜਾਇਆ ਅੰਦਰ ਆਉਣ ਤੇ ਉਤਰਦਿਆਂ ਸਾਰ ਪਲੰਘੇ ਤੇ ਬੈਠ ਜਾਣ।
ਮੈਂ ਏਰੋਂ ਸਤਿਗੁਰ ਸਿਰ ਮੋਰ,
ਮਹਾਨ ਸਿਰਮੌਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੈਂ ਵੇਖਾਂ, ਉਹਨਾਂ ਦੇ ਦਰਸ਼ਨ ਕਰਾਂ।
ਕਿਰਪਾ ਕਰਾਂਗੇ ਆ ਮੈਂ ਘਰ ਮੈਂ,
ਉਹ ਮੇਰੇ ਤੇ ਕਿਰਪਾ ਕਰਨਗੇ, ਮੈਨੂੰ ਭਾਵਨਾ, ਮੈਨੂੰ ਭਰੋਸਾ, ਉਹ ਮੇਰੇ ਘਰ ਜਰੂਰ ਆਉਣਗੇ।
ਸਹਿਤ ਪ੍ਰੇਮ ਕੇ ਸ਼ਰਧਾ ਔਰ ਮੈਂ,
ਮੇਰੇ ਹਿਰਦੇ ਚ ਪ੍ਰੇਮ ਵੇਖਣਗੇ, ਆਪਣੀ ਸ਼ਰਧਾ ਭਾਵਨਾ ਵੇਖਣਗੇ।
ਕਹਿਤ ਸੰਤੀ ਅਰ ਵੇਦ ਪੁਰਾਣ,
ਬਹੁਤ ਸਾਰੇ ਸੰਤ ਵੇਦ ਤੇ ਪੁਰਾਣ ਇਹ ਗੱਲ ਕਹਿੰਦੇ ਹਨ।
ਇਸ ਵਿੱਚ ਕੀ ਮਹਿਮਾ ਭਗਵਾਨ,
ਸਤਿਗੁਰਾਂ ਦੀ ਇਸ ਤਰ੍ਹਾਂ ਦੀ ਮਹਿਮਾ ਹੈ, ਉਹ ਪ੍ਰੇਮ ਵੇਖਦੇ ਨੇ, ਭਾਵਨਾ ਵੇਖਦੇ ਨੇ।
ਪੂਰਨ ਕਰੈ ਪ੍ਰਤਗਿਆ ਦਾਸਨ,
ਤੇ ਮੈਂ ਵੀ ਸੁਣਿਆ ਸੰਤਾਂ ਮਹਾਂਪੁਰਖਾਂ ਕੋਲੋਂ ਕਿ ਸਤਿਗੁਰੂ ਜੀ ਆਪਣੇ ਸਿੱਖਾਂ ਦਾ ਪ੍ਰਣ ਪੂਰਾ ਕਰਦੇ ਨੇ। ਜੇ ਉਹਨਾਂ ਦਾ ਕੋਈ ਸਿੱਖ ਪ੍ਰਤਗਿਆ ਕਰ ਲਵੇ, ਪ੍ਰਣ ਕਰ ਲਵੇ, ਤੇ ਉਹਨਾਂ ਦਾ ਪ੍ਰਣ ਸਤਿਗੁਰੂ ਜੀ ਪੂਰਿਆਂ ਕਰਦੇ ਨੇ।
ਹੁਣ ਕਰ ਸੰਸਾ ਕੀਨ ਬਿਨਾਚਨ,
ਸੁਣ ਕੇ ਸਾਰੀ ਸੰਗਤ ਨੇ ਆਪਣਾ ਸੰਸਾ ਦੂਰ ਕਰ ਦਿੱਤਾ।
ਵਿਦਿਆ ਬੁੱਧ ਹਰ ਧਰਮ ਸਮਾਜ,
ਔਰ ਜਿੰਨੀ ਸੰਗਤ ਸੀ ਸਭ ਦੇ ਮਨ ਦੀ ਸੰਸੇ ਦੀ ਨਿਵਿਰਤੀ ਹੋ ਗਈ ਤੇ ਸਭ ਕਹਿਣ ਲੱਗੇ ਕਿ ਜੇ ਸਤਿਗੁਰੂ ਜੀ ਵੇਖਣ ਕੋਈ ਵੇਖੇ ਕਿ ਵਿਦਿਆਵਾਨ ਹੈ, ਬੁੱਧੀ ਦੇ ਵਿੱਚ ਤੇ ਧਨ ਦੇ ਵਿੱਚ ਵੱਡਾ ਹੈ,
ਰਾਜ
ਐਸ਼ਵਰਜ ਵਿੱਚ ਵੱਡਾ ਹੋਵੇ, ਉਹਦੇ ਕੋਲ ਕਈ ਦੇਸ਼ਾਂ ਦਾ ਰਾਜ ਹੋਵੇ,
ਅਨੇਕ ਭਾਂਤ ਵੱਡੇ ਆਏ,
ਹੋਰ ਵੀ ਅਨੇਕਾਂ ਪ੍ਰਕਾਰ ਦੀ ਉਹਦੇ ਕੋਲ ਵੱਡੀ ਵਡਿਆਈ ਹੋਵੇ,
ਤਪਨ ਘੋਰ ਤਪਤੇ ਸਮਝਾਏ,
ਹੋਰ ਤਪੱਸਿਆ ਕਰਕੇ ਤਪ ਵੀ ਭਵੇਂ ਕਰਦਾ ਹੋਵੇ।
ਮੈਂ ਦੇਖਤ ਤਿਨ ਕੋ ਪ੍ਰਭ ਭੂਲ, ਰਹਿ ਪ੍ਰੇਮ ਕੇ ਨਿਤਿਅਨੁਕੂਲ,
ਵੱਡੇ ਤੋਂ ਵੱਡੇ ਉਸ ਵਿਦਵਾਨ ਵੱਲ ਜਾਂ ਉਸ ਐਸ਼ਵਰਜ ਦੇ ਧਾਰਨੀ ਰਾਜੇ ਵੱਲ ਭੁੱਲ ਕੇ ਵੀ ਸਤਿਗੁਰੂ ਜੀ ਨਹੀਂ ਵੇਖਦੇ, ਸਤਿਗੁਰੂ ਜੀ ਵੇਖਦੇ ਨੇ ਉਹਨਾਂ ਵੱਲ ਜਿਨ੍ਹਾਂ ਦੇ ਜਿਹੜੇ ਉਹਨਾਂ ਨਾਲ ਪ੍ਰੇਮ ਕਰਦੇ, ਪ੍ਰੇਮ ਦੇ ਅਨੁਕੂਲ ਹੁੰਦੇ ਨੇ। ਵੱਡਿਆਂ ਵੱਡਿਆਂ ਵੱਲ ਭੁੱਲ ਕੇ ਵੀ ਨਹੀਂ ਵੇਖਦੇ, ਜੇ ਕਿਸੇ ਕੋਲ ਵੱਡੇ ਦੀ ਵਡਿਆਈ ਹੋਵੇ, ਬੜੇ ਬੜੇ ਪਦਾਰਥ ਐਸ਼ਵਰਜ ਹੋਣ, ਉਹਨਾਂ ਵੱਲ ਨਹੀਂ ਵੇਖਦੇ। ਮਹਾਰਾਜ ਜੀ ਪ੍ਰੇਮ ਵੇਖਦੇ ਨੇ ਕਿ ਪ੍ਰੇਮ ਕਿਹਦੇ ਅੰਦਰ ਹੈ, ਜਿਹਦੇ ਅੰਦਰ ਪ੍ਰੇਮ ਵੇਖਦੇ ਨੇ ਉਹਦੇ ਅਨੁਕੂਲ ਹੋ ਜਾਂਦੇ ਨੇ, ਉਹਦੇ ਅਨੁਸਾਰ ਹੋ ਜਾਂਦੇ ਨੇ।
ਦਾਸਨ ਪਾਸ ਦੌੜ ਕਰ ਆ ਮੈਂ,
ਸਤਿਗੁਰੂ ਜੀ ਤਾਂ ਆਪਣਿਆਂ ਦਾਸਾਂ ਕੋਲ ਦੌੜ ਕੇ ਆਉਂਦੇ ਨੇ, ਨੱਠ ਕੇ ਆਉਂਦੇ ਨੇ ਆਪਣੀਆਂ ਦਾਸਾਂ ਦੀਆਂ ਭਾਵਨਾ ਪੂਰੀਆਂ ਕਰਨ ਲਈ।
ਜਿਮ ਜਨ ਮਨ ਲੈ ਤਥਾ ਕਰਾਂ ਮੈਂ,
ਜਿਵੇਂ ਸਤਿਗੁਰਾਂ ਦੇ ਦਾਸ ਦੇ ਮਨ ਵਿੱਚ ਹੁੰਦਾ ਹੈ, ਉਦਾਂ ਹੀ ਮਹਾਰਾਜ ਜੀ ਉਹਨਾਂ ਦੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਨਾਮ ਦੇਵ ਕੇ ਸੰਗ ਫਿਰੇ ਹੈ,
ਕਹਿੰਦੇ ਵੇਖੋ ਭਗਤ ਨਾਮ ਦੇਵ, ਕਹਿੰਦੇ ਨਾ ਘਰ ਦੇ ਵਿੱਚ ਸ਼ਾਹੂਕਾਰੀ ਹੈ, ਨਾ ਘਰ ਦੇ ਵਿੱਚ ਰਾਜਸੀ ਭਾਗ ਹੈ, ਕਹਿੰਦੇ ਨਾਮ ਦੇਵ ਦੇ ਨਾਲ ਨਾਲ ਫਿਰਦੇ ਰਹੇ।
ਹਾਵਨ ਛੱਪਰੀ ਕਾਜ ਕਰੇ ਹੈ,
ਤੇ ਜੇ ਛੱਪਰੀ ਬਣਾਉਣ ਲੱਗੇ ਤੇ ਉਹਦੀ ਛੱਪਰੀ ਬਣਾਉਣ ਲੱਗ ਪਏ, ਕਾਰੀਗਰ ਦਾ ਰੂਪ ਧਾਰ ਕੇ ਨਾਮ ਦੇਵ ਦੀ ਛੱਪਰੀ ਬਣਾਉਣ ਲੱਗ ਪਏ।
ਪੰਡਤ ਪੰਡੇ ਕੀਨ ਪਿਛਾਰੀ, ਫੇਰ ਦੇਵਰਾ ਸਿਰੇ ਅਗਾਰੇ,
ਜਿਹੜੇ ਬੜੇ ਬੜੇ ਵੱਡੇ ਪੰਡਤ ਪੰਡੇ ਸੀ, ਜਿਹੜੇ ਆਪਣੇ ਆਪ ਨੂੰ ਬੜੇ ਵਿਦਵਾਨ ਮੰਨਦੇ ਸੀ, ਜਿਨ੍ਹਾਂ ਨੂੰ ਆਪਣੀ ਜਾਤੀ ਦਾ ਬੜਾ ਮਾਣ ਸੀ, ਕਹਿੰਦੇ ਉਹਨਾਂ ਦੇ ਕੋਲੋਂ ਦੇਵਰੇ ਦਾ ਮੂੰਹ ਫੇਰ ਕੇ ਭਗਤ ਨਾਮ ਦੇਵ ਜੀ ਵੱਲ ਕਰ ਦਿੱਤਾ, ਭਗਤ ਨਾਮ ਦੇਵ ਜੀ ਵੱਲ ਮੰਦਰ ਦਾ ਦਿਉਰਾ ਫੇਰ ਦਿੱਤਾ।
ਧੰਨੇ ਕੇ ਬਛਰੇ ਗਨ ਚਾਰੇ,
ਧੰਨੇ ਨੇ ਪਿਆਰ ਕੀਤਾ ਤੇ ਉਹਦੀਆਂ ਗਾਵਾਂ ਵੀ ਚਾਰਦੇ ਰਹੇ, ਧੰਨੇ ਦੀਆਂ ਮੱਝਾਂ ਚਾਰਦੇ ਰਹੇ,
ਰੋਟੀ ਛਾਛੀ ਅਗਾਰੇ,
ਧੰਨੇ ਦੀਆਂ ਮੱਝਾਂ ਗਊਆਂ ਚਾਰ ਕੇ ਉਹਨਾਂ ਦੀ ਲੱਸੀ ਰੋਟੀ ਖਾ ਕੇ ਹੀ ਗੁਜ਼ਾਰਾ ਕਰਦੇ ਰਹੇ।
ਬਦਰੀ ਫਲ ਸਬਰੀ ਤੇ ਖਾਏ,
ਵੇਖਦੇ ਨੇ ਫਿਰ ਇੱਕ ਸਬਰੀ ਉਹਦੇ ਜੂਠੇ ਬੇਰ ਫਲ ਉਹ ਜਾ ਕੇ ਭਗਵਾਨ ਰਾਮ ਜੀ ਨੇ ਖਾਦੇ।
ਕਿਧਰ ਦਾਸ ਲਖ ਤਿਸ ਗ੍ਰਹਿ ਆਏ,
ਕਿਧਰ ਨੂੰ ਆਪਣਾ ਦਾਸ ਜਾਣ ਕੇ, ਸੇਵਕ ਜਾਣ ਕੇ ਭਗਵਾਨ ਜੀ ਦੁਰਯੋਧਨ ਦੇ ਮਹੱਲ ਛੱਡ ਕੇ ਆਪਣੇ ਉਸ ਦਾਸ ਬਿਦਰ ਦੇ ਘਰ ਆਏ ਤੇ ਉਹਦੇ ਘਰ ਆ ਕੇ ਅਲੂਣਾ ਸਾਗ ਖਾਧਾ। ਅਲੂਣਾ ਸਾਗ ਖਾ ਕੇ ਕਹਿੰਦੇ ਨੇ ਕਿ ਹੇ ਦੁਰਯੋਧਨ, ਤੇਰੇ ਘਰ ਦੀ ਖੀਰ ਤੇ ਬਿਦਰ ਦੇ ਘਰ ਦਾ ਅਲੂਣਾ ਸਾਗ ਉਹ ਮੈਨੂੰ ਅੰਮ੍ਰਿਤ ਰੂਪ ਕਰਕੇ ਲੱਗਾ, ਤੇਰੇ ਘਰ ਦਾ ਦੁੱਧ ਤੇ ਬਿਦਰ ਦੇ ਘਰ ਦਾ ਪਾਣੀ ਮੈਂ ਅੰਮ੍ਰਿਤ ਕਰਕੇ ਜਾਣਿਆ ਹੈ, ਏਦਾਂ ਪ੍ਰੇਮ ਕੀਤਾ ਬਿਦਰ ਦੇ ਨਾਲ।
ਸ੍ਰੀ ਨਾਨਕ ਆਦਿਤ ਜੋ ਗੁਰ ਪਏ,
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿੰਨੇ ਗੁਰਦੇਵ ਹੋਏ ਨੇ, ਨੌਵੇਂ ਪਾਤਸ਼ਾਹ ਤੱਕ ਜਿੰਨੇ ਗੁਰੂ ਸਾਹਿਬਾਨ ਹਨ,
ਇਸੀ ਪ੍ਰਕਾਰ ਦਾਸ ਗ੍ਰਹਿ ਗਏ,
ਉਹ ਵੀ ਇਸੇ ਤਰ੍ਹਾਂ ਆਪਣਿਆਂ ਦਾਸਾਂ ਦਾ ਪਿਆਰ ਪ੍ਰੇਮ ਵੇਖ ਕੇ ਉਹਨਾਂ ਦੇ ਘਰ ਗਏ ਹਨ।
ਵਰਨ ਜਾਤ ਕੋ ਨਹੀਂ ਵਿਚਾਰਤ,
ਮਹਾਰਾਜ ਜੀ ਨੇ ਇਹ ਨਹੀਂ ਵੇਖਿਆ ਵੀ ਉਹਦਾ ਵਰਨ ਕੀ ਹੈ, ਉਹਦੀ ਜਾਤੀ ਕੀ ਹੈ, ਉਹਦਾ ਧਰਮ ਮਜ਼ਹਬ ਕੀ ਹੈ।
ਪ੍ਰੇਮ ਹੇਰ ਤੇ ਸਿੱਖ ਪਗਦਾਰ,
ਇਹਦਾ ਪ੍ਰੇਮ ਵੇਖਿਆ ਉਹਦੇ ਵਾਸਤੇ ਸੈਂਕੜੇ ਕੋਹਾਂ ਦਾ ਪੰਧ ਮੁਕਾ ਕੇ ਵੀ ਸਤਿਗੁਰੂ ਜੀ ਉਹਦੇ ਘਰ ਗਏ।
ਕਿਮ ਗੁਣ ਸੁਣ ਮੈਂ ਸ਼ਰਧਾ ਧਾਰੇ, ਕੀਨਸ ਨਿਸ਼ਚੈ ਹਿਰਦੈ ਮਜਾਰੇ।
ਚਾਚਾ ਫੱਗੂ ਕਹਿੰਦਾ ਮੈਂ ਇਹ ਗੁਣ ਸੁਣੇ ਨੇ ਸਤਿਗੁਰਾਂ ਦੇ ਤੇ ਇਹ ਗੁਣ ਸੁਣ ਕੇ ਮੈਂ ਆਪਣੇ ਮਨ ਚ ਸ਼ਰਧਾ ਧਾਰਨ ਕੀਤੀ ਹੈ।
ਦਾਸ ਜਾਨ ਕਰ ਆਏ ਜ਼ਰੂਰ,
ਮੈਨੂੰ ਇਹ ਭਾਵਨਾ ਕਿ ਸਤਿਗੁਰੂ ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਭਾਵਨਾ ਜ਼ਰੂਰ ਪੂਰੀ ਕਰਨਗੇ।
ਕਰੇ ਪ੍ਰਤਿਗਿਆ ਮੇਰੀ ਪੂਰੇ,
ਇਹ ਜਿਹੜੀ ਪ੍ਰਤਿਗਿਆ ਪ੍ਰਣ ਹੈ ਜ਼ਰੂਰ ਪੂਰਾ ਕਰਨਗੇ।
ਫੱਗੂ ਤੇ ਸੁਣ ਕਰ ਸਾਰੇ,
ਚਾਚੇ ਫੱਗੂ ਨੇ ਜਦੋਂ ਸਾਰੀ ਸੰਗਤ ਨੂੰ ਆਪਣਾ ਪ੍ਰਣ ਦੱਸਿਆ,
ਅਨੇਕ ਪ੍ਰੇਮ ਕਰ ਸ਼ਰਧਾ ਧਾਰੇ,
ਚਾਚੇ ਫੱਗੂ ਦੇ ਮਨ ਚ ਬੜਾ ਪ੍ਰੇਮ ਤੇ ਭਾਵਨਾ ਭਰੀ ਹੋਈ ਹੈ।
ਚਰਨਨ ਮੈਂ ਪ੍ਰੀਤੀ ਉਪਾਏ,
ਗੁਰੂ ਦੇ ਚਰਨਾਂ ਨਾਲ ਇਹਦੇ ਮਨ ਚ ਪ੍ਰੀਤ ਹੈ, ਪਿਆਰ ਭਰਿਆ ਹੋਇਆ।
ਸਤਨਾਮ ਸਿਮਰਤ ਸੁਖਦਾਏ,
ਹਰ ਵੇਲੇ ਸੱਚੇ ਨਾਮ ਦਾ ਸਿਮਰਨ ਕਰਦਾ, ਭਜਨ ਕਰਦਾ।
ਧੰਨ ਗੁਰੂ ਜਿਸ ਕੇ ਗੁਣ ਧੰਨ
ਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਇਹ ਗੁਣ ਹਨ।
ਗੁਣ ਹਜ਼ਾਰ ਕੋਸ ਹਜ਼ਾਰਨ ਜਨ ਲੱਕ ਲੇ,
ਹਜ਼ਾਰਾਂ ਕੋਹ ਦਾ ਪੈਂਡਾ ਵੀ ਜੇ ਵੇਖ ਲੈਣ ਤੇ ਉਥੇ ਹਜ਼ਾਰਾਂ ਕੋਹ ਦੇ ਪੈਂਡੇ ਤੇ ਉਹਨਾਂ ਦਾ ਸੇਵਕ ਬੈਠਾ ਹੋਵੇ।
ਹੇਰ ਪ੍ਰੇਮ ਰਿਪ ਮਨ ਕੋ ਭਾਰੇ,
ਕਹਿੰਦੇ ਉਹਦੇ ਮਨ ਦਾ ਪ੍ਰੇਮ ਵੇਖ ਕੇ ਉਥੇ ਜਾ ਪਹੁੰਚਦੇ ਨੇ।
ਗਏ ਸਿੰਗਲਾ ਦੀਪ ਮਜਾਰੇ,
ਦੇਖੋ ਸਿੰਗਲਾ ਦੀਪ ਦਾ ਟਾਪੂ ਕਿੱਥੇ, ਰਾਜਾ ਸ਼ਿਵਨਾਭ ਉਥੇ ਪ੍ਰੇਮ ਧਾਰ ਕੇ ਬਹਿ ਗਿਆ ਵੀ ਗੁਰੂ ਨਾਨਕ ਸਾਹਿਬ ਮੈਨੂੰ ਦਰਸ਼ਨ ਦਿਓ, ਹਜ਼ਾਰਾਂ ਮੀਲਾਂ ਦਾ ਪੰਧ ਮੁਕਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਸਿੰਗਲਾ ਦੀਪ ਦੇ ਟਾਪੂ ਤੇ ਪਹੁੰਚ ਕੇ ਰਾਜੇ ਸ਼ਿਵਨਾਭ ਨੂੰ ਦਰਸ਼ਨ ਦਿੱਤੇ।
ਦਰਸ਼ਨ ਦੀਨ ਕਿਰਤਾਰਥ ਕਰਿਓ,
ਦਰਸ਼ਨ ਹੀ ਨਹੀਂ ਦਿੱਤੇ ਸਗੋਂ ਦਰਸ਼ਨ ਦੇ ਕੇ ਕਿਰਤਾਰਥ ਕਰ ਦਿੱਤਾ ਸ਼ਿਵਨਾਭ ਨੂੰ।
ਗੁਰ ਸਥਾਪ ਮੰਜੀ ਬੈਠਰਿਓ,
ਉਹਨੂੰ ਮੰਜੀ ਥਾਪ ਕੇ ਉਹਨੂੰ ਮੰਜੀ ਤੇ ਬਿਠਾਇਆ ਵੀ ਇੱਥੋਂ ਦੀ ਸਿੱਖੀ ਦੀ ਮੰਜੀ ਦਾ ਮਾਲਕ ਤੂੰ ਹੈ।
ਅਬ ਲੋ ਸ਼੍ਰੀ ਨਾਨਕ ਕੋ ਧਿਆਵਤ,
ਹਾਲੇ ਤੱਕ ਉਥੋਂ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਨ।
ਅਨੇਕ ਪ੍ਰਕਾਰ ਕੇ ਗੁਣ ਗਾਵਤ,
ਉਹਨਾਂ ਦੇ ਅਨੇਕ ਪ੍ਰਕਾਰ ਦੇ ਗੁਣਾਂ ਨੂੰ ਗਾਉਂਦੇ ਨੇ।
ਸ਼੍ਰੀ ਹਰਗੋਬਿੰਦ ਬਹੁ ਵਿਸ਼ਾਲਾ,
ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੋ ਵਿਸ਼ਾਲ ਬਾਹਾਂ ਦੇ ਧਾਰਨੀ ਨੇ।
ਗਮਨੇ ਪੁਰ ਕਸ਼ਮੀਰ ਕਿਰਪਾਲਾ,
ਉਹਨਾਂ ਨੇ ਵੇਖਿਆ ਕਿ ਕਸ਼ਮੀਰ ਦੇ ਇਲਾਕੇ ਵਿਚ ਬੈਠੀ ਇਕ ਬੁੱਢੜੀ ਮਾਈ ਨਾ ਭਾਗ ਭਰੀਆ ਆਰਾਧਨਾ ਕਰ ਰਹੀ ਹੈ ਤੇ ਉਹਦੀ ਭਾਵਨਾ ਪੂਰੀ ਕਰਨ ਵਾਸਤੇ ਕਸ਼ਮੀਰ ਜਾ ਪਹੁੰਚੇ।
ਹਿਰਦਾ ਸਿੱਖਨੀ ਨਿਜ ਕਰ ਕਾਤ,
ਹਿਰਦਾ ਇਸਤਰੀ ਦੀ ਭਾਵਨਾ ਵੇਖ ਕੇ, ਬਜ਼ੁਰਗ ਮਾਈ ਦੀ ਭਾਵਨਾ ਵੇਖ ਕੇ,
ਕੋਸ਼ਿਸ਼ ਪੈਰਾਈ ਗੁਰ ਗਾਤ,
ਜਾ ਪਹੁੰਚੇ ਤੇ ਜਾ ਕੇ ਕਹਿੰਦੇ ਮਾਈ ਲਿਆ ਜਿਹੜੇ ਕੱਪੜੇ ਸਾਡੇ ਲਈ ਬਣਾਏ ਨੇ ਸਾਨੂੰ ਪਵਾ ਦੇ। ਮਾਈ ਨੇ ਕੱਪੜੇ ਬਣਾ ਕੇ ਰੱਖੇ ਸੀ, ਚੋਲਾ ਬਣਾ ਕੇ ਰੱਖਿਆ ਸੀ ਤੇ ਉਹਦੇ ਕੋਲੋਂ ਚੋਲਾ ਲੈ ਕੇ ਆਪਣੇ ਤਨ ਤੇ ਧਾਰਨ ਕੀਤਾ, ਉਹਦੀ ਭਾਵਨਾ ਪੂਰੀ ਕੀਤੀ।
ਜਿਸ ਕੋ ਪ੍ਰੇਮ ਜਾਨ ਕਰ ਧਾਏ, ਉਲੰਘੇ ਬਿਕਮ ਸਹਿਲ ਸਮਝਾਏ,
ਇਹ ਵੀ ਵੇਖਿਆ ਸੀ ਨਾ ਉਸ ਮਾਈ ਦਾ ਉਹਦਾ ਪ੍ਰੇਮ ਵੇਖ ਕੇ ਕਿੰਨਾ ਪਥਰੀਲਾ ਰਸਤਾ ਪਹਾੜੀ ਰਾਹ ਕਈ ਪਹਾੜਾਂ ਨੂੰ ਲੰਘ ਕੇ ਉੱਥੇ ਆ ਪਹੁੰਚੇ।
ਕੌਣ ਕੌਣ ਗਿਣੀਏ ਗੁਣ ਗੁਰੂ ਰੇ,
ਕਿਹੜੇ ਗੁਣ ਸਤਿਗੁਰਾਂ ਦੇ ਗਿਣੀਏ,
ਜਥਾ ਕਰੇ ਜਗ ਸਤਿਗੁਰ ਪੂਰੇ,
ਤਰ੍ਹਾਂ ਦੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਨ।
ਫਗੋ ਕੀ ਪਰਤ ਗਿਆ ਸੁਣੀ,
ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਚੇ ਫਗੋ ਦੇ ਮਨ ਦੀ ਪ੍ਰਤਗਿਆ ਸੁਣੀ,
ਸਤਿਗੁਰ ਕੀ ਮਹਿਮਾ ਬਦਗੁਣੀ।
ਚਾਚਾ ਫੱਗੂ ਜਿਹਦੇ ਮਨ ਚ ਬੜੀ ਭਾਵਨਾ, ਜਿਹਨੇ ਗੁਰੂ ਦੀ ਮਹਿਮਾ ਆਪਣੇ ਹਿਰਦੇ ਚ ਵਸਾਈ ਹੋਈ ਹੈ,
ਸਿੱਖ ਪ੍ਰੇਮੀ ਸਮੁਦਾਏ,
ਚਾਚੇ ਫੱਗੂ ਦਾ ਪ੍ਰੇਮ ਵੇਖ ਕੇ ਹੋਰ ਵੀ ਕਈਆਂ ਨੇ ਭਾਵਨਾ ਧਾਰ ਲਈ, ਹੋਰ ਵੀ ਕਈ ਗੁਰੂ ਘਰ ਦੇ ਸਿੱਖ ਬਣ ਗਏ।
ਤਰੱਕੀ ਵਸਤੂ ਕਹਿਣ ਲਿਆਏ,
ਸਾਹਿਬ ਜੀ ਵਾਸਤੇ ਕਈ ਪ੍ਰਕਾਰ ਦੀਆਂ ਵਸਤੂਆਂ ਰੱਖ ਲਈਆਂ ਸਿੱਖਾਂ ਨੇ।
ਸਕਲ ਪ੍ਰਤੀਕ ਗੁਰ ਆਗਮਨੋ,
ਕਰਦੇ ਨੇ ਸਾਰੇ ਕਿ ਸਤਿਗੁਰੂ ਜੀ ਕਦੋਂ ਆਉਣਗੇ।
ਸੁੰਦਰ ਭੇਦ ਤਰੇ ਨਿਜ ਭਵਨੋ,
ਸੋਹਣੀਆਂ ਵਸਤੂਆਂ ਆਪਣੇ ਘਰ ਚ ਲਿਆ ਲਿਆ ਕੇ ਰੱਖਦੇ ਨੇ ਸਿੱਖ।
ਜਿਮ ਬਾਵਨ ਚੰਦਰ ਉਪਜੈ, ਸਭ ਕਾਨਨ ਚੰਦਨ ਬਣ ਜਾਏ।
ਖਾਲਸਾ ਜੀ, ਜਿਵੇਂ ਕਿਤੇ ਬਾਵਨ ਚੰਦਨ ਪੈਦਾ ਹੋ ਜਾਏ ਨਾ, ਤੇ ਆਲਾ ਦੁਆਲੇ ਦਾ ਜਿੰਨਾ ਜੰਗਲ ਹੈ ਉਹ ਵੀ ਚੰਦਨ ਬਣ ਜਾਂਦਾ ਹੈ।
ਫੱਗੋ ਤੇ ਪ੍ਰਣ ਸੁਣ ਤਿੰਨ ਸਾਰੇ,
ਇਹਨਾਂ ਨੇ ਚਾਚੇ ਫੱਗੂ ਦਾ ਇਹ ਪ੍ਰਣ ਸੁਣਿਆ,
ਗੁਰੂ ਉਡੀਕਤ ਸਾਂਝੇ ਸਕਾਰੇ।
ਚਾਚਾ ਫੱਗੂ ਗੁਰੂ ਸਾਹਿਬ ਦੀ ਉਡੀਕ ਕਰਦਾ, ਉਹਨਾਂ ਨੂੰ ਵੇਖ ਕੇ ਹੋਰ ਵੀ ਕਈਆਂ ਨੂੰ ਰੰਗ ਲੱਗ ਗਿਆ, ਕਈਆਂ ਸਿੱਖਾਂ ਦੇ ਮਨਾਂ ਵਿਚ ਪ੍ਰੇਮ ਦੀ ਰੰਗਣ ਚੜ ਗਈ।
ਤਿੰਨ ਸਿੱਖਣ ਕੇ ਮਨ ਕੀ ਜਾਨ, ਕਾਸ਼ੀ ਤੇ ਗੁਰ ਕੀਨ ਪਿਆਨ।
ਚਾਚੇ ਫੱਗੂ ਦੇ ਸਮੇਤ ਹੋਰ ਕਈ ਸਿੱਖ ਉਹਨਾਂ ਦੇ ਮਨ ਦੀ ਕਾਮਨਾ ਜਾਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਾਸ਼ੀ ਤੋਂ ਚੱਲ ਪਏ ਨੇ, ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਸਤੇ, ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਨ ਵਾਸਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਪਏ ਨੇ। ਜਿਵੇਂ ਮੇਰੇ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਨਿਹਾਲ ਕਰ ਰਹੇ ਨੇ।